ਹੋਸੀ ਪੀ ਸੱਚ ਚੱਕਰ ਜਿਹ ਨਿਅਰ ਬਰਨ ਜਾਤ ਅਰ ਪਾਤ ਨਹਿਨ ਜੇਹ ਰੂਪ ਰੰਗ ਰੇਖ ਭੇਖ ਕਉ ਕਹਿ ਨਾ ਸਖਤ ਕੇਹ ਅਚਲ ਮੂਰਤਨ ਭਉ ਪ੍ਰਕਾਸ਼ ਅਮਿਤ ਊਜ ਕਹਿਜੈ ਕੋਟ ਇੰਦਰ ਇੰਦਰਾਣ ਸਾਹਿ ਸਾਹਣ ਗਣਿਜੈ ਤ੍ਰਿਪਾਵਣ ਮਹੀਪ ਸੁਰ ਨਾਰਿਆ ਸੁਰ ਨੇਤ ਨੇਤ ਬਾਂਤਰਣ ਕਹਿਤ ਤਾ ਸਰਬਨਾਮ ਕਥ ਕਵਨ ਕਰਮ ਨਾਮ ਵਰਣ ਤੁਸਮਤ ਕਹਾਂ ਬੁੱਧ ਪ੍ਰਭ ਤੁਸ਼ ਹਮਾਰੀ ਵਰਨ ਸਕੈ ਮਹਿਮਾ ਜੋ ਤਿਹਾਰੀ ਹਮ ਨਾ ਸਖਤ ਕਰ ਸਿਫਤ ਤੁਮਾਰੀ ਆਪ ਲਿਹੋ ਤੁਮ ਕਥਾ ਸੁਧਾਰੀ ਮੂਕੇ ਉਚਰੈ ਸਾਸਤਰ ਖੱਟ ਪਿੰਗ ਗਿਰਨ ਚੜ ਜਾਏ ਅੰਧ ਲਖੈ ਬਦਰੋ ਸੁਣੈ ਜੋ ਕਾਲ ਕਿਰਪਾ ਕਰਾਏ ਬਹੁਤ ਜਨਮ ਬਿਸ਼ਰੇ ਥੇ ਮਾਧਵ ਇਹੋ ਜਨਮ ਤੁਮਾਰੇ ਲੇਖੇ ਕਹਿ ਰਵਿਦਾਸ ਆਸ ਲਗ ਜੀਵਾ ਚਿਰ ਭਇਓ ਦਰਸ਼ਨ ਦੇਖੇ ਗੁਰ ਸੇਵਾ ਤੇ ਭਗਤ ਕਮਾਈ ਤਬ ਇਹ ਮਾਨਸ ਦੇਹੀ ਪਾਈ ਇਸ ਦੇਹੀ ਕਉ ਸਿਮਰਹਿ ਦੇਵ ਸੋ ਦੇਹੀ ਭਜ ਹਰ ਕੀ ਸੇਵ ਭਜੋ ਗੋਬਿੰਦ ਭੂਲ ਮਤ ਜਾਹੋ ਮਾਨਸ ਜਨਮ ਕਾ ਇਹੀ ਲਾਹੋ ਡੰਡਾਉਤ ਬੰਦਨ ਅਨਕਬਾਰ ਸਰਬ ਕਲਾ ਸਮਰੱਥ ਡੋਲਨ ਤੇ ਰਾਖੋ ਪ੍ਰਭੂ ਨਾਨਕ ਦੇ ਕਰ ਹੱਥ ਡੋਲਨ ਤੇ ਰਾਖੋ ਪ੍ਰਭੂ ਨਾਨਕ ਦੇ ਕਰ ਹੱਥ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੋਰਠ ਮਹੱਲਾ ਤੀਜਾ ਘਰ ਪਹਿਲਾ ਤੇਹੀ ਗੁਣੀ ਤ੍ਰਿਪਾਉਣ ਵਿਆਪਿਆ ਭਾਈ ਗੁਰਮੁਖ ਬੂਝ ਬੁਝਾਏ ਰਾਮ ਨਾਮ ਲਗ ਛੂਟੀਏ ਭਾਈ ਪੁੱਛੋ ਗਿਆਨੀਆਂ ਜਾਏ ਤੇਹੀ ਗੁਣੀ ਤ੍ਰਿਪਾਉਣ ਵਿਆਪਿਆ ਭਾਈ ਗੁਰਮੁਖ ਬੂਝ ਬੁਝਾਏ ਰਾਮ ਨਾਮ ਲਗ ਛੂਟੀਏ ਭਾਈ ਪੁੱਛੋ ਗਿਆਨੀਆਂ ਜਾਏ ਮਨ ਰੇ ਤ੍ਰੈ ਗੁਣ ਛੋੜ ਚੌਥਾ ਚਿਤ ਲਾਏ ਹਰ ਜੀਉ ਤੇਰੇ ਮਨ ਵਸੈ ਭਾਈ ਸਦਾ ਹਰ ਕੇ ਗੁਣ ਗਾਏ ਰਹਾਉ ਨਾਮੈ ਤੇ ਸਭੀ ਉਪਜੇ ਭਾਈ ਨਾ ਵਿਸਰਿਆ ਮਰ ਜਾਏ ਅਗਿਆਨੀ ਜਗਤ ਅੰਧ ਹੈ ਭਾਈ ਸੂਤੇ ਗਏ ਮੁਹਾਏ ਗੁਰਮੁਖ ਜਾਗੇ ਸੇ ਉਭਰੇ ਭਾਈ ਭਾਜਲ ਪਾਰ ਉਤਾਰ ਜਗ ਮੈਂ ਲਾਹਾ ਹਰ ਨਾਮ ਹੈ ਭਾਈ ਹਿਰਦੈ ਰਖਿਆ ਔਰ ਧਾਰ ਗੁਰ ਸਰਣਾਈ ਉਭਰੇ ਭਾਈ ਰਾਮ ਨਾਮ ਲਿਵ ਲਾਏ ਨਾਨਕ ਨਾਉ ਬੇੜਾ ਨਾਉ ਤੁਲਹੜਾ ਭਾਈ ਜਿਤ ਲਗ ਪਾਰ ਜਨ ਪਾਏ ਗੁਰ ਸਰਣਾਈ ਉਭਰੇ ਭਾਈ ਰਾਮ ਨਾਮ ਲਿਵ ਲਾਏ ਨਾਨਕ ਨਾਉ ਬੇੜਾ ਨਾਉ ਤੁਲਹੜਾ ਭਾਈ ਜਿਤ ਲਗ ਪਾਰ ਜਨ ਪਾਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਤਿਤ ਪਾਵਨ ਭਗਤ ਵਤਸਲ ਕਿਰਪਾ ਨਿਧਾਨ ਮਿਹਰਾਂ ਦੇ ਖਜ਼ਾਨੇ ਜੋਤੀ ਸਰੂਪ ਗਰੀਬ ਨਵਾਜ ਪਾਤਸ਼ਾਹ ਅਕਾਲ ਪੁਰਖ ਵਾਹਿਗੁਰੂ ਜੀ ਦੇ ਸਰਗੁਣ ਸਰੂਪ ਜੁਗੋ ਜੁਗ ਅਟਲ ਚਵਰ ਛਤਰ ਤਖ ਦੇ ਮਾਲਕ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਜੁੜ ਬੈਠੀ। ਗੁਰੂ ਖਾਲਸਾ ਸਤਸੰਗ ਜੀ ਮਹਾਰਾਜ ਜੀ ਦੀ ਅਪਾਰ ਕਿਰਪਾਲਤਾ ਹੋਈ। ਅੰਮ੍ਰਿਤ ਵੇਲੇ ਤੋਂ ਸਤਿਗੁਰ ਸੱਚੇ ਪਾਤਸ਼ਾਹ ਜੀ ਦੇ ਪਾਵਨ ਪਵਿੱਤਰ ਦਰਬਾਰ ਅੰਦਰ ਬਾਣੀ ਦਾ ਗੁਰਮੰਤਰ ਦਾ ਜਾਪ ਹੋ ਰਿਹਾ ਹੈ। ਪੰਜ ਬਾਣੀਆਂ ਦੇ ਨਿਤਨੇਮ ਹੋਏ, ਉਪਰੰਤ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਰੋਜ਼ਾਨਾ ਦੀ ਤਰ੍ਹਾਂ ਵਾਹਿਗੁਰੂ ਮੰਤਰ ਦੇ ਜਾਪ, ਆਸਾ ਜੀ ਦੀ ਵਾਰ ਤੇ ਕੀਰਤਨ ਹੋਏ ਹਨ ਜੀ। ਵਡਭਾਗੀ ਜਨਾਂ ਨੇ ਮਹਾਰਾਜ ਜੀ ਦੇ ਦਰ ਘਰ ਦੀ ਹਾਜ਼ਰੀ ਭਰ ਕੇ ਲਾਹਾ ਪ੍ਰਾਪਤ ਕੀਤਾ ਹੈ। ਲੜੀਵਾਰ ਗੁਰਬਾਣੀ ਦੀ ਕਥਾ ਰੋਜ਼ ਆਪਾਂ ਵਿਚਾਰਦੇ ਹਾਂ, ਜਿਵੇਂ ਮਹਾਰਾਜ ਧੰਨ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਕਿਰਪਾ ਕਰ ਰਹੇ ਹਨ। ਅੱਜ ਵੀ ਸਰਧਾ ਭਾਵਨਾ ਨਾਲ ਸਰਵਣ ਕਰਕੇ ਲਾਹਾ ਪ੍ਰਾਪਤ ਕਰੀਏ। ਗੁਰੂ ਸਾਹਿਬ ਜੀ ਦੇ ਪਾਵਨ ਪਵਿੱਤਰ ਚਰਨਾਂ ਵਿੱਚ ਸ਼ਰਧਾ ਦਾ ਉਪਜਣਾ, ਫਿਰ ਉਸਦਾ ਤੋੜ ਚੜ ਜਾਣਾ ਵੱਡੇ ਭਾਗਾਂ ਦੀ ਨਿਸ਼ਾਨੀ ਮੰਨੀ ਗਈ ਹੈ। ਵਿਦਵਾਨ ਪੁਰਸ਼ਾਂ ਦਾ ਕਥਨ ਹੈ, ਸਰਧਾ ਵਾਨੰਗ ਲੱਭ ਤੇ ਗਿਆਨਾ। ਗਿਆਨ ਦੀ ਪ੍ਰਾਪਤੀ ਸਰਧਾ ਵਾਲਿਆਂ ਨੂੰ ਹੁੰਦੀ, ਖੁਸ਼ਕ ਹਿਰਦੇ ਤੇ ਗਿਆਨ ਪ੍ਰਾਪਤ ਨਹੀਂ ਹੁੰਦਾ ਹੁੰਦਾ। ਤੇ ਜੇ ਮਹਾਰਾਜ ਕਿਰਪਾ ਕਰਕੇ ਚੰਗੀ ਬੁੱਧ ਬਖਸ਼ਣ ਤਾਂ ਇਹ ਸਰਧਾ ਵਾਲੇ ਰਸਤੇ ਤੇ ਆਪਾਂ ਚੱਲ ਸਕਦੇ ਹਾਂ। ਗੁਰੂ ਸਾਹਿਬ ਜੀ ਦੇ ਬਚਨ ਨੇ, ਗੁਰਮੁਖ ਪ੍ਰਗਾਸ ਭਇਆ ਸ਼ਾਂਤ ਆਈ ਦੁਰਮਤ ਬੁੱਧ ਨਿਵਾਰੀ। ਮੁਖੀ ਗੁਰੂ ਸਾਹਿਬ ਜੀ ਦੇ ਚਰਨ ਪਰਸਨ ਕਰਕੇ ਹਿਰਦੇ ਅੰਦਰ ਗਿਆਨ ਦਾ ਪ੍ਰਕਾਸ਼ ਹੁੰਦਾ, ਫਿਰ ਮਨ ਨੂੰ ਸ਼ਾਂਤੀ ਆਉਂਦੀ ਹੈ। ਤੇ ਗੁਰੂ ਸਾਹਿਬ ਜੀ ਦੀ ਕਿਰਪਾ ਸਦਕਾ ਹੀ ਜਿਹੜੀ ਖੋਟੀ ਬੁੱਧੀ ਹੈ, ਜਿਹੜੀ ਦੁਰਮਤ ਹੈ, ਉਹ ਗੁਰਮਤ ਨੂੰ ਗ੍ਰਹਿਣ ਕਰਨ ਵਾਲੀ ਸ੍ਰੇਸ਼ਟ ਮਤ ਚ ਬਦਲ ਜਾਂਦੀ ਹੈ। ਹਾਰ ਪਰਿਓ ਸਵਾਮੀ ਕੇ ਦੁਆਰੇ ਤੀਜੇ ਬੁੱਧ ਬਿਵੇਕਾ। ਬਚਨ ਨੇ ਮਹਾਰਾਜ ਸਾਹਿਬ ਜੀ ਦੇ, ਕਿਰਪਾ ਕਰੋ ਤੁਸੀਂ ਸੱਚੇ ਪਾਤਸ਼ਾਹ ਜੀ, ਆਪ ਜੀ ਰਹਿਮਤ ਕਰਕੇ ਸਾਨੂੰ ਵਿਵੇਕ ਬੁੱਧੀ ਦੀ ਦਾਤ ਬਖਸ਼ੋ, ਜਿਸ ਕਰਕੇ ਸਾ ਬੁੱਧ ਦੀਜੇ ਜਿਤ ਤੁਧ ਧਿਆਈ। ਉਹ ਮਤ ਦਿਓ ਮਹਾਰਾਜ ਜਿਸ ਕਰਕੇ ਅਸੀਂ ਤੁਹਾਨੂੰ ਧਿਆ ਸਕੀਏ, ਜਪ ਸਕੀਏ, ਕਿਉਂਕਿ ਸ੍ਰੇਸ਼ਟ ਮਤ ਤੋਂ ਬਿਨਾਂ ਸਤਸੰਗ ਜੀ ਮਹਾਰਾਜ ਜੀ ਦੇ ਚਰਨਾਂ 'ਚ ਪ੍ਰੇਮ ਦਾ ਬਣਨਾ ਕਠਿਨ ਹੈ। ਖੋਟੀ ਮਤ ਕਰਕੇ ਤਾਂ ਲੋਕ ਤਰਕਾਂ ਕਰਦੇ, ਸਗੋਂ ਗੁਰੂ ਸਾਹਿਬ ਜੀ ਤੇ ਮਹਾਰਾਜ ਜੀ ਦੇ ਸਿਧਾਂਤਾਂ ਤੇ ਕੌਤਕਾਂ ਤੇ, ਇਹ ਤਾਂ ਚੰਗੀ ਮਤ ਹੋਵੇ ਫਿਰ ਕੋਈ ਸੱਚੇ ਪਾਤਸ਼ਾਹ ਜੀ ਨੂੰ ਜਾਣੇ ਵੀ ਉਹ ਸਮਰੱਥ ਨੇ, ਉਹ ਮਾਲਕ ਹਨ। ਸਾਰੇ ਕਾਰਜਾਂ ਨੂੰ ਕਰਨ ਦੀ ਜੋ ਸਮਰੱਥਾ ਹੈ ਉਹ ਸਤਿਗੁਰੂ ਜੀ ਵਿੱਚ ਹੈ। ਕਿਉਂ? ਕਿਉਂਕਿ ਗੁਰੂ ਅਕਾਲ ਪੁਰਖ ਵਾਹਿਗੁਰੂ ਦਾ ਰੂਪ ਹੈ। ਇਸ ਵਾਸਤੇ ਸ੍ਰੇਸ਼ਟ ਮਤ ਦੀ ਦਾਤ ਗੁਰੂ ਸਾਹਿਬ ਜੀ ਦੇ ਦਰ ਤੋਂ ਸਾਧ ਸੰਗਤ ਜੀ ਪਿਆਰ ਵਾਲੇ ਗੁਰਮੁਖ ਮੰਗਦੇ ਨੇ। ਆਓ, ਜਿਸ ਸ਼ਬਦ ਦੀ ਵਿਚਾਰ ਆਪਾਂ ਕੱਲ੍ਹ ਕਰਦੇ ਪਏ ਸਾਂ ਸਵੇਰ ਵੇਲੇ ਦੇ ਦੀਵਾਨਾਂ ਵਿੱਚ, ਧੰਨ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਪਾਵਨ ਪਵਿੱਤਰ ਉਹ ਸ਼ਬਦ ਹੈ ਸੋਠ ਮਹੱਲਾ ਤੀਜਾ, ਸੋਠ ਰਾਗ ਵਿੱਚ। ਘਰ ਪਹਿਲਾ ਸੁਰਤਾਲ ਦੇ ਪਹਿਲੇ ਘਰ ਵਿੱਚ ਸਤਿਗੁਰੂ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਕਿਰਪਾ ਕੀਤੀ, ਉਚਾਰਨ ਕੀਤਾ, ਗਾਇਨ ਕਰਨ ਦਾ ਹੁਕਮ ਕੀਤਾ। ਤਿਹੀ ਗੁਣੀ ਤ੍ਰਿਪਾਉਣ ਵਿਆਪਿਆ ਭਾਈ ਗੁਰਮੁਖ ਬੂਝ ਬਜਾਏ। ਕਹਿੰਦੇ ਗੁਰਮੁਖਾਂ ਨੂੰ ਇਸ ਗੱਲ ਦੀ ਸੋਝੀ ਬਖਸ਼ੀ ਹੈ ਕਿ ਸਾਰਾ ਸੰਸਾਰ ਤਿੰਨਾਂ ਗੁਣਾਂ ਵਿੱਚ ਹੀ ਵਰਤ ਰਿਹਾ, ਰਜੋ ਗੁਣ, ਤਮੋ ਗੁਣ, ਸਤੋ ਗੁਣ 'ਚ। ਕੋਈ ਗੁਰਮੁਖ ਪਿਆਰਾ ਚੌਥੇ ਪਦ ਦੀ ਪ੍ਰਾਪਤੀ ਕਰਦਾ ਇਹਨਾਂ ਤਿੰਨਾਂ ਗੁਣਾਂ ਤੋਂ ਉੱਪਰ ਜਾ ਕੇ। ਰਾਮ ਨਾਮ ਲੱਗ ਛੁਟੀਏ ਭਾਈ ਪੁੱਛੋ ਗਿਆਨੀਆਂ ਜਾਏ। ਕਹਿੰਦੇ ਗਿਆਨਵਾਨਾਂ ਨੂੰ, ਬ੍ਰਹਮ ਗਿਆਨੀਆਂ ਨੂੰ ਜਾ ਕੇ ਪੁੱਛੋਗੇ, ਇੱਕ ਹੀ ਗੱਲ ਕਹਿਣਗੇ ਕਿ ਪਰਮੇਸ਼ਰ ਦੇ ਨਾਮ ਨਾਲ ਲੱਗਣ ਕਰਕੇ ਛੁਟਕਾਰਾ ਹੋਣਾ। ਰਾਮ ਨਾਮ ਲੱਗ ਛੁਟੀਏ ਭਾਈ, ਜਦੋਂ ਕੋਈ ਮਹਾਰਾਜ ਜੀ ਦੇ ਚਰਨਾਂ ਨਾਲ ਲੱਗੇਗਾ, ਪਰਮੇਸ਼ਰ ਦੇ ਨਾਮ ਨਾਲ ਲੱਗੇਗਾ, ਫਿਰ ਛੁਟਕਾਰਾ ਹੋਵੇਗਾ, ਫਿਰ ਬੰਧਨਾਂ ਤੋਂ ਖਲਾਸੀ ਹੋਵੇਗੀ। ਪਰ ਇਹ ਗੱਲ ਕਹਿੰਦੇ ਗੁਰਮੁਖੋ ਗਿਆਨਵਾਨ ਹੀ ਦੱਸਣਗੇ, ਪੁੱਛੋ ਗਿਆਨੀਆਂ ਜਾਏ। ਗਿਆਨੀ ਦਾ ਅਰਥ ਹੁੰਦਾ ਬ੍ਰਹਮ ਗਿਆਨੀ, ਇੱਕ ਵਾਚ ਗਿਆਨੀ ਹੁੰਦਾ, ਇੱਕ ਸਤਸੰਗ ਜੀ ਆਤਮ ਗਿਆਨੀ ਹੁੰਦਾ। ਵਾਚ ਗਿਆਨੀ ਉਹ ਹੈ ਜਿਹੜਾ ਸਿਰਫ ਅੱਖਰੀ ਗਿਆਨੀ ਹੈ, ਕਿਸੇ ਵਿਸ਼ੇ ਤੇ ਬੋਲਣਾ ਹੋਵੇ ਤਾਂ 2-4, 10-20 ਵਾਰੀ ਉਹਨੂੰ ਪੜ੍ਹ ਕੇ ਫਿਰ ਬੋਲਿਆ ਜਾ ਸਕਦਾ, ਪਰ ਸਿਰਫ ਵਾਚ ਗਿਆਨੀ ਹੈ ਬਚਨਾਂ ਦਾ। ਅਸਲ ਵਿੱਚ ਆਤਮ ਗਿਆਨੀ ਹੁੰਦਾ ਜਿਹਦਾ ਆਪਣਾ ਅਨੁਭਵ ਹੁੰਦਾ, ਜਿਸਦਾ ਆਪਣਾ ਤਜਰਬਾ ਬੋਲ ਰਿਹਾ ਹੁੰਦਾ, ਸਿਰਫ ਅੱਖਰੀ ਗਿਆਨੀ ਨਹੀਂ। ਉਹ ਆਪਣੇ ਅੰਦਰੋਂ ਬੋਲਦਾ, ਇਸ ਲਈ ਆਖਿਆ ਪੁੱਛੋ ਗਿਆਨੀਆਂ ਜਾਏ, ਆਤਮ ਗਿਆਨੀਆਂ ਨੂੰ ਜਾ ਕੇ ਪੁੱਛੋਗੇ ਫਿਰ ਉਹ ਦੱਸਣਗੇ ਰਾਮ ਨਾਮ ਲੱਗ ਛੁੱਟੀਏ ਭਾਈ। ਜਦੋਂ ਪਰਮੇਸ਼ੁਰ ਦੇ ਨਾਮ ਨਾਲ ਲੱਗੋਗੇ ਭਾਈ ਸਰਕਾਰਾ ਤਾਂ ਉਦੋਂ ਹੋਣਾ, ਕਿਉਂਕਿ ਇਹ ਅਵਸਥਾ ਉਹਨਾਂ ਬ੍ਰਹਮ ਗਿਆਨੀਆਂ ਨੇ ਪ੍ਰਾਪਤ ਕੀਤੀ, ਇਸ ਕਰਕੇ ਉਹਨਾਂ ਦਾ ਅੰਦਰ ਇਹ ਗੱਲ ਬੋਲਦਾ। ਜਿਵੇਂ ਬਾਬੇ ਸੱਤੇ ਬਲਵੰਡੇ ਦੇ ਅਨੁਭਵ ਵਿੱਚ ਜੋ ਆਇਆ, ਉਹਨਾਂ ਨੇ ਰਾਮਕਲੀ ਦੀ ਵਾਰ ਵਿੱਚ ਉਹ ਕਥਨ ਕੀਤਾ। ਜੋ ਭੱਟਾਂ ਨੇ ਮਹਾਰਾਜ ਸੱਚੇ ਪਾਤਸ਼ਾਹ ਜੀ ਤੋਂ ਇਹ ਗਿਆਨ ਪ੍ਰਾਪਤ ਕੀਤਾ, ਉਹਨਾਂ ਨੇ ਸਵਾਈਆਂ ਵਿੱਚ ਉਹ ਕਥਨ ਕੀਤਾ। ਇਹ ਉਹਨਾਂ ਦਾ ਅਨੁਭਵ ਸੀ। ਸੋਕ ਹਟਲ ਗੁਰ ਸੇਵੀਆਏ ਦਰਸ਼ਨ ਪਰਸੇ ਗੁਰੂ ਕਾ ਜਨਮ ਮਰਨ ਦੁੱਖ ਜਾਏ। ਅਨੁਭਵ ਉਹਨਾਂ ਦਾ ਬੋਲਿਆ, ਇਹ ਨਹੀਂ ਵੀ ਉਹਨਾਂ ਨੇ ਉਵੇਂ ਹੀ ਆਖ ਦਿੱਤਾ ਵੀ ਮਹਾਰਾਜ ਦੇ ਦਰਸ਼ਨ ਕੀਤਿਆਂ ਜਨਮ ਮਰਨ ਦਾ ਦੁੱਖ ਕੱਟਿਆ ਜਾਂਦਾ ਜੀ। ਅਸਲ ਵਿੱਚ ਵਾਕਿਆ ਹੀ ਕੱਟਿਆ ਜਾਂਦਾ, ਇਹ ਉਹਨਾਂ ਦੇ ਅੰਦਰਲੇ ਤਜਰਬੇ ਨੇ। ਜਦੋਂ ਗੁਰੂ ਸਾਹਿਬ ਜੀ ਨੇ ਗਿਆਨ ਬਖਸ਼ਿਆ, ਫਿਰ ਉਹਨਾਂ ਨੂੰ ਅੰਤਰਾਤਮੇ ਚਾਰਨ ਹੋਇਆ ਵੀ ਮਹਾਰਾਜ ਜੀ ਦੇ ਦਰਸ਼ਨਾਂ ਦਾ ਤਾਂ ਬੇਅੰਤ ਫਲ ਹੈ ਭਾਈ, ਇਹ ਜਨਮ ਮਰਨ ਦਾ ਦੁੱਖ ਕੱਟਿਆ ਜਾਂਦਾ। ਇਸ ਲਈ ਇੱਥੇ ਆਤਮ ਗਿਆਨੀਆਂ ਦਾ ਜ਼ਿਕਰ ਕੀਤਾ। ਮਨ ਰੇ ਤ੍ਰੈ ਗੁਣ ਛੋੜ ਚੌਥੇ ਚਿੱਤ ਲਾਏ, ਇਸ ਲਈ ਕਹਿੰਦੇ ਮਨਾ ਤਿੰਨਾਂ ਗੁਣਾਂ ਨੂੰ ਛੱਡ ਤੇ ਚੌਥੇ ਪਦ ਵਿੱਚ ਆਪਣਾ ਚਿੱਤ ਜੋੜ। ਹਰ ਜੀਉ ਤੇਰੇ ਮਨ ਵਸੇ ਭਾਈ, ਸਦਾ ਹਰ ਕੇ ਗੁਣ ਗਾਏ, ਸਦਾ ਹਰੀ ਦੇ ਗੁਣ ਗਾਵੇਂਗਾ ਤੇ ਗਾਉਂਦਿਆਂ ਗਾਉਂਦਿਆਂ ਤੇਰੇ ਮਨ ਵਿੱਚ ਅਕਾਲ ਪੁਰਖ ਵਾਹਿਗੁਰੂ ਦਾ ਨਾਮ ਵਸ ਜਾਵੇ, ਉਹ ਪਰਮੇਸ਼ੁਰ ਪ੍ਰਗਟ ਹੋ ਆਵੇਗਾ ਤੇਰੇ ਹਿਰਦੇ ਵਿੱਚ ਪਰਮਾਤਮਾ ਦੇ ਗੁਣ ਗਾਉਣ ਕਰਕੇ। ਰਹਾਉ ਬਸਰਾਮ ਦੇ ਕੇ ਕਿਰਪਾ ਕਰਦੇ, ਨਾਮੈ ਤੇ ਸਭ ਉਪਜੇ ਭਾਈ। ਇੱਥੋਂ ਤੱਕ ਆਪਾਂ ਵਿਚਾਰ ਅਸਲ 'ਚ ਗੱਲ ਕਰ ਲਈ ਸੀ, ਇਸੇ ਲਈ ਅੱਖਰੀ ਜਿਹੇ ਅਰਥ ਆਪਾਂ ਕੀਤੇ ਹੋਣ। ਤੇ ਹੁਣ ਅੱਜ ਅਗਲੀ ਪੰਕਤੀ 'ਚ ਮਹਾਰਾਜ ਕਿਰਪਾ ਕਰਦੇ, ਨਾਮੈ ਤੇ ਸਭ ਉਪਜੇ ਭਾਈ, ਜਿੰਨੇ ਸੁੱਖ ਨੇ ਗੁਰਮੁਖੋਂ ਨਾਮ 'ਚੋਂ ਪੈਦਾ ਹੁੰਦੇ ਪਰਮੇਸ਼ੁਰ ਦੇ ਨਾਮ। ਕਿਉਂ? ਕਿਉਂਕਿ ਨਾਮੀ ਤੇ ਨਾਮ ਦੋਨੋਂ ਸੁੱਖ ਸਰੂਪ ਨੇ। ਨਾਮ ਨਾਮੀ ਤੱਕ ਪਹੁੰਚਾਉਣ ਵਾਸਤੇ ਇੱਕ ਸਾਧਨ ਹੈ। ਸ਼ਬਦ ਦੇ ਅਭਿਆਸ ਕਰਕੇ ਆਪਾਂ ਸ਼ਬਦ ਦੇ ਮਾਲਕ ਤੱਕ ਪਹੁੰਚਣਾ ਹੁੰਦਾ। ਸ਼ਬਦ ਉਹਦੇ ਤੱਕ ਪਹੁੰਚਣ ਦਾ ਜ਼ਰੀਆ ਆਪਾਂ ਕਹਿ ਸਕਦੇ ਇੱਕ ਪੌੜੀ ਹੈ, ਜਿਸ ਕਰਕੇ ਅਕਾਲ ਪੁਰਖ ਵਾਹਿਗੁਰੂ ਦੇ ਦਰ ਘਰ ਤੱਕ ਪਹੁੰਚ ਸਕੀਦਾ। ਇਸ ਲਈ ਸ਼ਬਦ ਦਾ ਅਭਿਆਸ ਆਖਿਆ ਜਾਂਦਾ। ਜਿੰਨੇ ਸੁੱਖ ਨੇ, ਇਕੱਲੇ ਆਤਮਕ ਸੁੱਖ ਨਹੀਂ, ਜਿੰਨੇ ਵੀ ਸੁੱਖ ਮਨ ਦੀ ਕਲਪਨਾ 'ਚ ਆਉਂਦੇ ਆ ਗੁਰਮੁਖੋ, ਸਾਰੇ ਨਾਮ ਵਿੱਚੋਂ ਉਪਜਦੇ, ਨਾਮ ਵਿੱਚੋਂ ਪੈਦਾ ਹੁੰਦੇ। ਨਾਮੈ ਤੇ ਸਭ ਉਪਜੇ ਭਾਈ, ਨਾਏ ਵਿਸਰਿਆ ਮਰ ਜਾਏ। ਕਹਿੰਦੇ ਨਾਮ ਵਿਸਰ ਗਿਆ ਤੇ ਮੌਤ ਹੀ ਹੈ ਬੰਦੇ ਦੀ। ਕਿਹੜੀ ਮੌਤ? ਆਤਮਕ ਮੌਤ। ਕਿਉਂਕਿ ਕਈ ਪ੍ਰਕਾਰ ਦੀ ਮੌਤ, ਪੰਜ ਪ੍ਰਕਾਰ ਦੀ ਉਵੇਂ ਵਿਦਵਾਨ ਮੰਨਦੇ, ਕੋਈ ਆਤਮਕ ਮੌਤ ਹੈ, ਸਮਾਜਿਕ ਮੌਤ ਹੈ, ਰਾਜਨੀਤਿਕ ਮੌਤ ਹੈ, ਨੈਤਿਕ ਮੌਤ ਹੈ, ਧਾਰਮਿਕ ਮੌਤ ਹੈ। ਆਤਮਕ ਮੌਤੋਂ ਉਹਨੂੰ ਮਰਿਆ ਹੋਇਆ ਹੀ ਗਿਣੋ ਜਿਸ ਨੂੰ ਅਕਾਲ ਪੁਰਖ ਵਾਹਿਗੁਰੂ ਦਾ ਨਾਮ ਭੁੱਲ ਜਾਂਦਾ, ਜਿਹਨੂੰ ਮਹਾਰਾਜ ਨੇ ਆਖਿਆ ਆਖਾਂ ਜੀਵਾਂ ਵਿਸਰਿਆ ਮਰ ਜਾਓ। ਕਹਿੰਦੇ ਹਾਂ ਤਾਂ ਜਿਉਂਦੇ ਹਾਂ, ਵਿਸਰ ਜਾਂਦਾ ਤੇ ਫਿਰ ਆਤਮਕ ਮੌਤ ਹੀ ਹੈ। ਉਸ ਨੂੰ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਸਾਧ ਸੰਗਤ ਜੀ ਇਉਂ ਕਥਨ ਕੀਤਾ, ਨਾਮੈ ਤੇ ਸਭ ਉਪਜੇ ਭਾਈ, ਨਾਏ ਵਿਸਰਿਆ ਮਰ ਜਾ। ਸਾਰੇ ਸੁੱਖ ਨਾਮ ਚੋਂ ਪੈਦਾ ਹੁੰਦੇ, ਨਾਮ ਭੁੱਲ ਗਿਆ ਤੇ ਗੁਰਮੁਖੋ ਕਹਿੰਦੇ ਫਿਰ ਆਤਮਕ ਮੌਤ ਹੀ ਹੈ ਬੰਦੇ ਦੀ। ਅਗਿਆਨੀ ਜਗਤ ਅੰਧ ਹੈ ਭਾਈ, ਸੂਤੇ ਗਏ ਮੁਹਾਏ। ਕਹਿੰਦੇ ਅਸਲ ਵਿੱਚ ਇਹ ਬਹੁਤਾ ਜਗਤ ਅਗਿਆਨੀਆਂ ਦਾ ਹੀ ਹੈ। ਧਾਰਮਿਕ ਪੱਖ ਤੋਂ ਉਵੇਂ ਤਾਂ ਲੋਕ ਸਿਆਣੇ ਨੇ, ਗਿਆਨਵਾਨ ਨੇ, ਬਥੇਰੀ ਲੋਕਾਂ ਨੂੰ ਅਕਲ ਹੈ, ਪਰ ਧਾਰਮਿਕ ਪੱਖ ਤੋਂ ਅਗਿਆਨੀ ਹੈ ਬਹੁਤੇ। ਅਗਿਆਨੀ ਜਗਤ ਅੰਧ ਹੈ ਭਾਈ, ਕਹਿੰਦੇ ਉਹ ਸਾਰਾ ਜਗਤ ਅੰਨਿਆਂ ਦਾ, ਅਗਿਆਨੀਆਂ ਦਾ, ਧਾਰਮ ਪੱਖ ਤੋਂ, ਅਧਿਆਤਮਕ ਪੱਖ ਤੋਂ। ਸੂਤੇ ਗਏ ਮੁਹਾਏ, ਕਿਉਂਕਿ ਸੁੱਤੇ ਪਏ ਨੇ, ਮੋਹ ਦੀ ਨਿੰਦਿਆ ਚ, ਵਿਦਿਆ ਦੀ ਨੀਂਦ ਚ ਸੁੱਤੇ ਨੇ, ਇਸ ਕਰਕੇ ਮੁਹਾਏ ਹੁੰਦਾ ਲੁੱਟੇ ਜਾਣਾ। ਸੁੱਤੇ ਨੇ ਤੇ ਲੁੱਟਿਆ ਜਾ ਸਕਦਾ ਚੀਜ਼, ਚੁੱਕੀ ਘਰ ਸਿਰਫ ਉਹਦਾ ਲੁੱਟਿਆ ਜਾਂਦਾ ਜਿਹਨਾਂ ਨੂੰ ਜਾਗ ਨਾ ਆਵੇ। ਜਦੋਂ ਜਾਗ ਪਏ ਰੌਲਾ ਪੈ ਗਿਆ ਫਿਰ ਬਚ ਜਾਂਦਾ। ਇਸ ਲਈ ਕਹਿੰਦੇ ਨੇ ਮੋਹ ਦੀ ਨੀਂਦ ਵਿੱਚ ਸੁੱਤੇ ਹੋਏ ਲੋਕਾਂ ਦੇ ਇਹ ਹਿਰਦੇ ਰੂਪੀ ਘਰ ਚੋਂ ਸ਼ੁਭ ਗੁਣਾਂ ਦੀ ਖੇਤੀ ਲੁੱਟੀ ਜਾ ਰਹੀ ਹੈ, ਪਰ ਅਗਿਆਨੀ ਹੋਣ ਕਰਕੇ ਇਹਨਾਂ ਨੂੰ ਸਮਝ ਨਹੀਂ ਆ ਰਹੀ। ਜਿਵੇਂ ਅੰਨੇ ਨੂੰ ਕੁਝ ਦਿਖਾਈ ਨਹੀਂ ਦਿੰਦਾ, ਅਗਿਆਨੀ ਜਗਤ ਅੰਧ ਹੈ ਭਾਈ ਤਾਂ ਆਖਿਆ ਮਹਾਰਾਜ ਨੇ। ਅਗਿਆਨੀ ਅੰਨੇ ਵਰਗਾ ਹੁੰਦਾ, ਉਹਨੂੰ ਸੋਝ ਹੀ ਨਹੀਂ ਹੁੰਦੀ ਕੀ ਹੋ ਰਿਹਾ, ਕੀ ਚੰਗਾ, ਕੀ ਮਾੜਾ, ਕੀ ਪਾਪ, ਕੀ ਪੁੰਨ। ਗੁਰਮੁਖ ਜਾਗੇ ਸੀ ਉਭਰੇ ਭਾਈ, ਕਹਿੰਦੇ ਗੁਰਮੁਖ ਜਾਗਤ ਅਵਸਥਾ ਚ ਜਿਹਨਾਂ ਦਾ ਮਨ ਆ ਜਾਂਦਾ ਉਹ ਬਚ ਜਾਂਦੇ, ਉਹ ਉਹਨਾਂ ਦੇ ਸ਼ੁਭ ਗੁਣਾਂ ਨੂੰ ਲੁੱਟਿਆ ਨਹੀਂ ਜਾਂਦਾ। ਕਿਉਂ? ਕਿਉਂਕਿ ਜਾਗ ਰਹੇ ਹੁੰਦੇ ਨਾ। ਗੁਰਮੁਖ ਜਾਗੇ ਸੇ ਉਭਰੇ ਭਾਈ, तीन चार बारी पिछले दिनां च इह महाराज जी दा बचन आ गया भई मन करके जागना असल विच सतसंग जी जरूरी है। शरीर तां रोज ही जागदा रोज ही सौंदा और इहने आपे सौ जाणा हुंदा आपे जाग पैणा हुंदा। इहदे लई कोई बहुती खेचल नहीं करन दी लोड़ पैंदी पर मन नूं जगाउण वास्ते बहुत तरद्दुद करना पैंदा क्योंकि मन अपने आप जागृत अवस्था च नहीं आउंदा। मन नूं जगाउणा पैंदा जतन करके नहीं तो अविद्या की नींद सुता होने करके सतसंग जी इन्हें जोत स्वरूप नहीं होना। मन तू जोत स्वरूप है अपना मूल पछाण किवें मूल पछाणेगा जब जाग ही ना आई तो जागृत अवस्था आने करके ही पता लगेगा भाई असल में शुभ गुण आत्म वस्तु लुटी जा रही अंदरों तो जाग के बचाया जा सकता। गुरमुख जागे से उभरे भाई कहिंदे ने जिहड़े गुरमुख जागे वह बच गए। की होया भवजल पार उतार कहिंदे भवजल तो उन्होंने महाराज ने पार उतार दिता जिन्हों का मन जाग पिया संसार समुद्र तो पार उतर गए। जग मैं लाहा हर नाम है भाई कहिंदे जगत विच लाहा तो सिर्फ नाम था बाकी लाहे साहब सुन जी कई बार घाटे च बदल जाते हैं कई बार नाम ही बदलते पर परलोक विच तो उस लाहे ने कोई साथ देना नहीं हुंदा। असली असली लाहा परमेश्वर के नाम का ही मनिया गया। जग में लाहा हर नाम है भाई इसलिए महाराज बजन कहिंदे लाहे कहो तू टीला टीला तोटे कहो बेग ताहिया कहिंदे जिथे लाहा मिलना हुंदा उस पासे तू बहुत ढिला जिस पासे तो तेनू घाटा पैना उधर तू पछा ही फिरदा। लाहे कहो तू टीला टीला तोटे को बेग ताया बेग हुंदा छेती ताया भज्जा कहिंदे टोटे वाले पासे भज्जा फिरदा छेती छेती लाहे वाला पासा तेरा ढिला ही क्यों क्योंकि जिन्हों असल च लाहा महाराज ने आखा उन्होंने आप लाहा मानते नहीं जिन्हों आप लाहा मनी बैठे उन्होंने गुरु साहब कहें टोटा भाई ये घाटे का सौदा तेरा पर आप मन करके उसे लाहा मनिया होया इसलिए कहें जिन्हों तू लाहा मनी बैठा यह घाटे वाला सौदा है तो जिदे पिछे तू भजया फिर असल जरा लाहा उस वाले उधरों तू बहुत सुस्त है ढिला तू। जग में लाहा हर नाम है भाई कहिंदे असल विच जग ते लाहा ते हरि दे नाम दा ही है ना। हिरदे रखिया और तार जिन्हां ने हिरदे विच धारण करके सुनाम नूं रख लिया असल विच जीवन दा लाहा खट गए उन्हां अपने जीवन दा लाहा प्राप्त किया। गुर सरण आई उभरे भाई कहिंदे गुरु दी सरण विच पैण करके उन्हां दा पार उतारा। गुर सरणाई क्योंकि जो शरण में पै जाए ना कोई महाराज जी की मन करके तन करके फिर जिम्मेवारी गुरु साहब जी की हो जाती बचाने की जिम्मेवारी फिर महाराज की क्योंकि दर पे की लाज वड्डियां ने रखनी होंगी उदार चित ने जेड़े सतसंग जी दार आए की शरण आए की लाज उन्हें रखनी जो सरण आवे तो सुकंठ लावे। यह बिरद स्वामी संदा बिरद हुंदा सुभा कहिंदे स्वामी का सुभा है जिहड़ा शरण में आ गया उहदी रक्षा करनगे उहनूं जरूर बचाउणगे। जिवें जदों पंथ इकट्ठा होया सी 18वीं सदी च अकाल तख्त साहिब ते तां कसूर दे पंडित ने आण के आखिया सी भी उथों दा हाकम बहुत जालम है मेरी घरवाली लै गया खोह के मैं पंथ अगे फरियाद करदा तुसीं छुड़ा के लिया के दिओ। उहदे शरण विच आए करके उस वेले पंथ दे मुखियां ने सलाह कीती भी हुण की करिए जाइए। कुछ गुरमुखां ने आख्या नहीं जी उहदे कोले तां 12 तोपां ने फौज भी है किला भी है आपां थोड़े हां आपां जित के नहीं आ सकते। तो फिर करतार सिंह झब्बर ने आख्या सी कि ये जिहड़ा शरण आया फिर इहदा की करिए क्योंकि गुरु साहब का तो हुक्म और सिद्धांत भी है कि जिहड़ा खालसे की शरण आ गया जिवें गुरु साहब जी की जिहड़ा शरण आया महाराज ने उहदी रक्षा करनी करनी हुण ये खालसे की शरण आया तो इहनूं की आखीए भी उहदे कोले 12 तोपां इउं करिए ये हुण शरण विच आया आपां लईए महाराज तों आ गया ਹੁਕਮਨਾਮਾ ਲਈਏ। ਜੇ ਮਹਾਰਾਜ ਆਗਿਆ ਕਰ ਦੇਣਗੇ ਫਿਰ ਭਾਵੇਂ ਉਹਦੇ ਕੋਲ 12 ਤੋਪਾਂ ਹੋਣ ਅਤੇ ਭਾਵੇਂ 50 ਹੋਣ, ਫਿਰ ਜਿੱਤ ਖਾਲਸੇ ਦੀ ਹੋਣੀ ਅਤੇ ਆਪਾਂ ਚੱਲੀਏ। ਉਸ ਵੇਲੇ ਸਾਧ ਸੰਗਤ ਜੀ ਫਿਰ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਅੱਗੇ ਖੜ ਕੇ ਅਰਦਾਸ ਬੇਨਤੀ ਕੀਤੀ, ਹੁਕਮਨਾਮਾ ਲਿਆ ਅਤੇ ਹੁਕਮਨਾਮਾ ਆਇਆ ਸੀ ਬਸੰਤ ਕੀ ਵਾਰ ਮਹੱਲ ਪੰਜਵਾਂ ਏਕੋ ਓਂਕਾਰ ਸਤਿਗੁਰ ਪ੍ਰਸਾਦ ਹਰ ਕਾ ਨਾਮ ਧਿਆਇ ਕਹਿ ਹੋ ਹਰਿਆ ਭਾਈ ਕਰਮ ਲਖਨ ਤੇ ਪਾਈਏ ਰੁੱਧ ਸੁਹਾਈ। ਇਹਦੀ ਦੂਜੀ ਪੌੜੀ ਆ ਪੰਜੇ ਬੱਧੇ ਮਹਾਂਬਲੀ ਕਰ ਸੱਚਾ ਢੋਆ ਆਪਣੇ ਚਰਨ ਜਪਾਇਨ ਵਿੱਚ ਦਈਓ ਖੜੋਵਾ ਰੋਗ ਸੋਗ ਸਭ ਮਿਟ ਗਏ ਨਿਤ ਨਵਾਂ ਨਰੋਵਾ। ਜਦੋਂ ਇਹ ਹੁਕਮਨਾਮਾ ਲਿਆ ਤਾਂ ਜਕਾਰੇ ਛੱਡ ਤੇ ਖਾਲਸੇ ਪੰਥ ਨੇ, ਕਹਿੰਦੇ ਚਲੋ ਵੀ ਮਹਾਰਾਜ ਨੇ ਕਿਰਪਾ ਕਰ ਦਿੱਤੀ ਤੇ ਚੱਲੀਏ। ਹੁਣ ਅਰਦਾਸ ਕਰਕੇ ਮੁਖਵਾਕ ਲੈ ਕੇ ਤੁਰ ਪਏ ਤੇ ਜਿੱਤ ਖਾਲਸੇ ਦੀ ਹੋਈ, ਲਿਆ ਕੇ ਉਹਦੀ ਘਰਵਾਲੀ ਉਹਨੂੰ ਦਿੱਤੀ ਪੰਡਿਤ ਨੂੰ, ਸਿਰਫ ਇਸੇ ਕਰਕੇ ਕਿਉਂਕਿ ਸ਼ਰਨ ਵਿੱਚ ਆਇਆ ਸੀ। ਇਹ ਵੱਡਿਆਂ ਦਾ ਬਿਰਦ ਹੁੰਦਾ ਸ਼ਰਨ ਵਿੱਚ ਆਏ ਦੀ ਰੱਖਿਆ ਕਰਨ। ਗੁਰ ਸਰਣਾਈ ਉਭਰੇ ਪਾਈ, ਜਿਹੜਾ ਗੁਰੂ ਸਾਹਿਬ ਜੀ ਦੀ ਸ਼ਰਨ ਚ ਪਏਗਾ ਉਹ ਬਚੇਗਾ ਗੁਰਮੁਖੋਂ। ਉਭਰੇ ਦਾ ਅਰਥ ਹੁੰਦਾ ਬਚ ਜਾਣਾ, ਉਹਨੂੰ ਉਹ ਸੰਸਾਰ ਸਮੁੰਦਰ ਚ ਡੁੱਬ ਨਹੀਂ ਸਕਦਾ। ਗੁਰ ਸਰਣਾਈ ਉਭਰੇ ਪਾਈ ਰਾਮ ਨਾਮ ਲਿਵ ਲਾਏ, ਕਿਉਂ ਕਿਉਂਕਿ ਪਰਮਾਤਮਾ ਦੀ ਗੁਰੂ ਸਾਹਿਬ ਜੀ ਦੀ ਸ਼ਰਨ ਵਿੱਚ ਨਾਮ ਦਾ ਚਰਚਾ, ਉਹ ਰਾਮ ਨਾਮ ਨਾਲ ਆ ਕੇ ਲਿਵ ਲਾਵੇਗਾ ਬਚ ਜਾਵੇਗਾ। ਕਿਉਂਕਿ ਮਹਾਰਾਜ ਦੀ ਸ਼ਰਨ ਵਿੱਚ ਤੇ ਇੱਕ ਹੀ ਹੁਕਮ ਹਨ ਵੀ ਤੂੰ ਪਰਮੇਸ਼ਰ ਨਾਲ ਆਪਣਾ ਚਿੱਤ ਜੋੜ, ਪਈ ਨਾਮ ਨਾਲ ਆਪਣਾ ਚਿੱਤ ਜੋੜ, ਬਿਰਤੀ ਜੋੜ ਤੇ ਭਲਾ ਹੋ ਜਾਏਗਾ ਤੇਰਾ। ਨਾਨਕ ਨਾਉ ਬੇੜਾ ਨਾਉ ਤੁਲਹੜਾ ਭਾਈ, ਕਹਿੰਦੇ ਗੁਰਮੁਖਾਂ ਵਾਸਤੇ ਤੇ ਨਾਮ ਹੀ ਸਾਧ ਸੰਗਤ ਜੀ ਬੇੜਾ ਤੇ ਨਾਮ ਹੀ ਤੁਲਾ। ਬੇੜੇ ਤੇ ਚੜ੍ਹ ਕੇ ਸੰਸਾਰ ਸਮੁੰਦਰ ਪਾਰ ਹੋਣਾ, ਤੁਲਹੇ ਤੇ ਚੜ੍ਹ ਕੇ ਵੀ ਸਾਧ ਸੰਗਤ ਜੀ ਪਾਰ ਹੀ ਕਰੀਦਾ ਸੰਸਾਰ ਸਮੁੰਦਰ। ਹਾਂ ਇਹ ਏਦਾਂ ਫਰਕ ਹੁੰਦਾ ਭਾਈ, ਤੁਲਹੇ ਤੇ ਬਹੁਤੇ ਜਾਣੇ ਨਹੀਂ ਪਾਰ ਕਰ ਸਕਦੇ, ਬੇੜੇ ਤੇ ਬਹੁਤ ਜ਼ਿਆਦਾ ਕਰਨਗੇ ਤੇ ਜਹਾਜ਼ ਤੇ ਉਦੋਂ ਜ਼ਿਆਦਾ ਕਰਨਗੇ, ਤੇ ਪੁਲ ਤੋਂ ਸਾਰੇ ਹੀ ਪਾਰ ਉਤਰ ਸਕਦੇ, ਕਮਜ਼ੋਰ ਬੰਦਾ ਵੀ ਡਿਸੇਬਲ ਵੀ। ਇਹ ਫਰਕ ਹੈ। ਕਹਿੰਦੇ ਗੁਰਮੁਖਾਂ ਵਾਸਤੇ ਤੇ ਨਾਮ ਹੀ ਬੇੜਾ ਨਾਮ ਹੀ ਤੁਲਹਾ, ਨਾ ਉਹ ਬੇੜਾ ਨਾ ਉਹ ਤੁਲਹਾ ਪਾਈ ਜਿੱਤ ਲੱਗ ਪਾਰ ਜਨ ਪਾਏ, ਜਿਸ ਬੇੜੇ ਤੇ ਨਾਮ ਦੇ ਤੇ ਚੜ੍ਹਨ ਕਰਕੇ ਜਿੰਨੇ ਚੜ੍ਹ ਜਾਣਗੇ ਪਾਰ ਉਤਰ ਜਾਣਗੇ। ਹਾਲਾਂਕਿ ਕਿਸੇ ਬੇੜੇ ਦੀ ਵੀ ਲਿਮਿਟ ਜਿਹੜੀ ਹੈ ਉਹ ਸਾਧ ਸੰਗਤ ਜੀ ਜਿੰਨੀ ਮਰਜ਼ੀ ਨਹੀਂ ਹੁੰਦੀ, ਹਰ ਜਹਾਜ਼ ਦੀ ਹਰ ਬੇੜੇ ਦੀ ਹਰ ਸ਼ਿਪ ਦੀ ਇੱਕ ਲਿਮਿਟ ਹੁੰਦੀ ਹੈ ਕਿੰਨਾ ਭਾਰ ਲੈ ਕੇ ਇਹ ਜਾ ਸਕਦਾ, ਜਿੰਨਾ ਮਰਜ਼ੀ ਨਹੀਂ, ਜਿੰਨੇ ਮਰਜ਼ੀ ਉੱਤੇ ਚੜ੍ਹ ਜਾਣਗੇ ਡੁੱਬੇਗਾ। ਪਰ ਜਿਹੜਾ ਨਾਮ ਦਾ ਬੇੜਾ ਮਹਾਰਾਜ ਜੀ ਨੇ ਤਿਆਰ ਕੀਤਾ ਇਹਦੀ ਕੋਈ ਲਿਮਿਟ ਨਹੀਂ ਹੈ। ਇਹ ਤਾਂ ਮਹਾਰਾਜ ਦੇ ਬਚਨੋਂ ਕਹਿੰਦੇ ਨੇ ਕਾਲਯੁਗ ਜਹਾਜ਼ ਅਰਜਨ ਗੁਰੂ ਸਗਲ ਸ੍ਰਿਸ਼ਟ ਲੱਗ ਬਿੱਤਰ ਹੋ। ਕਾਲਯੁਗ ਵਿੱਚ ਗੁਰੂ ਅਰਜਨ ਦੇਵ ਸਾਹਿਬ ਜੀ ਨੇ ਜਿਹੜਾ ਜਹਾਜ਼ ਤਿਆਰ ਕੀਤਾ, ਕਹਿੰਦੇ ਸਾਰੀ ਸ੍ਰਿਸ਼ਟੀ ਅਗਰ ਇੱਥੇ ਚੜ੍ਹ ਜਾਏਗੀ ਤੇ ਸਾਰੇ ਤਰ ਜਾਣਗੇ। ਵਾਹਿਗੁਰੂ ਨਾਮ ਜਹਾਜ਼ ਹੈ ਚੜ੍ਹੇ ਸੋ ਉਤਰੇ ਪਾਰ, ਕਹਿੰਦੇ ਬਸ ਵਿਸ਼ੇਸ਼ਣ ਇਹ ਹੈ ਵੀ ਜਿਹੜਾ ਚੜ੍ਹੇਗਾ ਉਹ ਪਾਰ ਉਤਰੇਗਾ, ਜੇ ਸਾਰਾ ਜਗਤ ਚੜ੍ਹ ਜਾਏ ਸਾਰਾ ਜਗਤ ਹੀ ਪਾਰ ਉਤਰ ਸਕਦਾ। ਪਰ ਸਾਰੇ ਜਗਤ ਨੇ ਚੜ੍ਹਨਾ ਕੋਈ ਨਹੀਂ ਹੁੰਦਾ, ਚੜ੍ਹਦਾ ਨਹੀਂ ਹੁੰਦਾ ਸਾਰਾ ਜਗਤ, ਸਾਰੀ ਤਲਵੰਡੀ ਨਹੀਂ ਸੀ ਕੋਈ ਬ੍ਰਹਮ ਗਿਆਨੀਆਂ ਦੀ ਹੋਗੀ, ਉੱਥੇ ਅਵਤਾਰ ਹੋਇਆ ਮਹਾਰਾਜ ਗੁਰੂ ਨਾਨਕ ਪਾਤਸ਼ਾਹ ਜੀ ਦਾ ਰਾਏ ਭੋਏ ਦੀ ਤਲਵੰਡੀ। ਪਰ ਤਲਵੰਡੀ 'ਚ ਹੀ ਮਹਾਰਾਜ ਨੂੰ ਲੋਕਾਂ ਨੇ ਆਖਿਆ ਸੀ ਕੋਈ ਆਖੇ ਭੂਤਨਾ ਕੋ ਕਹੇ ਬੇਤਲ, ਉੱਥੇ ਮਹਾਰਾਜ ਨੂੰ ਕਹਿੰਦੇ ਸੀ ਕੋਈ ਕੰਮ ਨਹੀਂ ਕਰਦਾ ਹੈ ਤੇ ਨਖੱਟੂ ਹੈ ਤੇ ਬੇਦੀਆਂ ਦੇ ਘਰੇ ਦੇਖੋ ਕਿੱਦਾਂ ਦਾ ਜੰਮ ਪਿਆ। ਇਸ ਲਈ ਸਾਰਿਆਂ ਦੀ ਨਹੀਂ ਭਾਵਨਾ ਬਣਦੀ ਹੁੰਦੀ ਭਾਵੇਂ ਕੋਈ ਵੀ ਹੋਵੇ ਥਾਂ, ਪਰ ਜੇ ਸਾਰੇ ਚੜ੍ਹ ਜਾਣੇ ਗਰੰਟੀ ਮਹਾਰਾਜ ਨੇ ਦਿੱਤੀ ਬਾਣੀ 'ਚ ਵੀ ਜੇ ਸਾਰੇ ਚੜ੍ਹ ਜਾਣਗੇ ਸਾਰੇ ਪਾਰ ਉੱਤਰ ਜਾਣਗੇ। ਕਿਉਂਕਿ ਇਸ ਜਹਾਜ਼ ਦੀ ਕੋਈ ਲਿਮਿਟ ਨਹੀਂ, ਕੋਈ ਲਕੀਰ ਨਹੀਂ ਖਿੱਚੀ ਵੀ ਇੰਨੇ ਚੜ੍ਹ ਸਕਦੇ। ਕਲਯੁਗ ਜਹਾਜ਼ ਅਰਜਨ ਗੁਰੂ ਸਗਲ ਸ੍ਰਿਸ਼ਟ ਲੱਗ ਬਿੱਤਰ ਹੋ, ਕਹਿੰਦੇ ਮਹਾਰਾਜ ਜੀ ਨੇ ਐਸਾ ਕਲਯੁਗ ਦੇ ਸਮੇਂ 'ਚ ਜਹਾਜ਼ ਨਾਮ ਦਾ ਤਿਆਰ ਕੀਤਾ, ਸਾਰਾ ਸੰਸਾਰ ਚੜ੍ਹੇ ਤੇ ਸਾਰਾ ਸੰਸਾਰ ਹੀ ਉੱਤਰ ਜਾਏਗਾ ਗੁਰਮੁਖੋਂ ਪਾਰ। ਪਰ ਜੇ ਚੜ੍ਹੇ ਤੇ ਜੋ ਚੜ੍ਹੇ ਸੋ ਉਤਰੇ ਪਾਰ, ਵਾਹਿਗੁਰੂ ਨਾਮ ਜਹਾਜ਼। ਨਾਨਕ ਨਾਉ ਬੇੜਾ ਨਾਉ ਤੁਲਹੜਾ ਪਾਈ ਜਿੱਤ ਲੱਗ ਪਾਰ ਜਨ ਪਾਏ, ਕਹਿੰਦੇ ਨਾਮ ਦਾ ਐਸਾ ਬੇੜਾ ਮਹਾਰਾਜ ਨੇ ਤਿਆਰ ਕਰ ਦਿੱਤਾ ਜਿਹੜਾ ਇਸ ਨਾਮ ਦੇ ਬੇੜੇ ਤੇ ਚੜ੍ਹੇਗਾ ਪਾਰ ਉਤਰ ਜਾਏਗਾ। ਸੋਠ ਮਹੱਲਾ ਤੀਜਾ ਘਰ ਪਹਿਲਾ, ਅਗਲੇ ਸ਼ਬਦ 'ਚ ਗੁਰੂ ਅਮਰਦਾਸ ਮਹਾਰਾਜ ਜੀ ਕਿਰਪਾ ਕਰ ਰਹੇ ਸੁਰਤਾਲ ਦੇ ਪਹਿਲੇ ਘਰ, ਸਤਿਗੁਰ ਸੁਖ ਸਾਗਰ ਜਾਗੇ ਅੰਤਰ ਹੋਰ ਥੈ ਸੁਖ ਨਾਹੀ। ਕਹਿੰਦੇ ਗੁਰਮੁਖੋ ਸੁੱਖਾਂ ਦਾ ਸਮੁੰਦਰ ਤੇ ਸਤਿਗੁਰੂ ਹੈ ਸੰਸਾਰ ਤੇ, ਹੋਰ ਕਿਤੋਂ ਸੁੱਖ ਨਹੀਂ ਮਿਲ ਸਕਦਾ। ਅਸਲ ਵਿੱਚ ਸਦਾ ਦਾ ਸੁੱਖ ਗੁਰੂ ਸਾਹਿਬ ਹੀ ਦੇ ਸਕਦੇ, ਪਰ ਆਪਣੇ ਮਨ ਨੇ ਇੱਦਾਂ ਹੀ ਮੰਨਿਆ ਹੁੰਦਾ ਵੀ ਨਹੀਂ, ਜਿੱਥੋਂ ਮਰਜ਼ੀ ਸੁੱਖ, ਸੁੱਖ ਪਦਾਰਥਾਂ ਦੀ ਬਹੁਲਤਾ ਕਰਕੇ ਹੈ, ਸੁੱਖ ਮਾਇਆ ਦੀ ਬਹੁਲਤਾ ਕਰਕੇ ਹੈ, ਸੁੱਖ ਉੱਚੇ ਅਹੁਦੇ ਦੇ ਬੈਠਣ ਕਰਕੇ ਹੈ, ਸੁੱਖ ਚੰਗਾ ਖਾਣ ਕਰਕੇ ਹੈ, ਸੁੱਖ ਚੰਗਾ ਪਹਿਨਣ ਕਰਕੇ ਹੈ। ਇਹ ਵੱਖਰੇ ਵੱਖਰੇ ਸੁੱਖ ਮਨ ਨੇ ਮੰਨੇ, ਪਰ ਮਹਾਰਾਜ ਕਹਿੰਦੇ ਅਸਲੀ ਸੁੱਖ ਗੁਰੂ ਸਾਹਿਬ ਜੀ ਦੇ ਚਰਨਾਂ 'ਚੋਂ ਮਿਲਣਾ ਗੁਰਮੁਖੋ, ਬਾਕੀ ਸੁੱਖ ਆਉਣ ਜਾਣ ਵਾਲੇ। ਜਿਹੜਾ ਸਦਾ ਦਾ ਸੁੱਖ ਹੈ ਉਹ ਸਿਰਫ ਗੁਰੂ ਸਾਹਿਬ ਜੀ ਦੇ ਚਰਨਾਂ 'ਚੋਂ ਹੀ ਪ੍ਰਾਪਤ ਹੋ ਸਕਦਾ। ਸਤਿਗੁਰ ਸੁੱਖ ਸਾਗਰ ਜਗ ਅੰਤਰ, ਕਹਿੰਦੇ ਇਸ ਜਗਤ ਵਿੱਚ ਸੁੱਖਾਂ ਦਾ ਸਮੁੰਦਰ ਨੇ ਸਤਿਗੁਰੂ ਜੀ, ਤੇ ਸਤਿਗੁਰੂ ਜੀ ਦੀ ਪਛਾਣ ਕੀ? ਮਹਾਰਾਜ ਕਹਿੰਦੇ ਸਤਿਪੁਰਖ ਜਿਨ ਜਾਣਿਆ ਸਤਿਗੁਰ ਤਿਸਕਾ ਨਾਉ, ਤਿਸਕਾ ਸੰਗ ਸਿੱਖ ਉਦਰੈ, ਨਾਨਕ ਹਰ ਗੁਣ ਗਾਓ। ਕਹਿੰਦੇ ਸਤਿਗੁਰੂ ਉਹ ਹੈ ਜਿਹਨੇ ਸਤਿਪੁਰਖ ਨੂੰ ਜਾਣਿਆ ਹੋਇਆ। ਸਤਿਪੁਰਖ ਵਿੱਚ ਭੇਦ ਹੈ, ਅਕਾਲ ਪੁਰਖ ਦਾ ਜਿਹੜਾ ਸਰੂਪ ਹੈ ਉਹ ਹੈ ਅਸਲੀ ਸਤਿਗੁਰੂ। ਕਹਿੰਦੇ ਗੁਰੂ ਤੇ ਜਿਹੜਾ ਮਰਜ਼ੀ ਖਵਾਵੇ, ਕੰਧ 'ਚ ਦੋ ਕਿੱਲ ਠੋਕਣੇ ਕੋਈ ਦੱਸ ਦੇਵੇ ਤੇ ਲੋਕ ਕਹਿਣ ਲੱਗ ਪੈਂਦੇ ਇਹ ਮੇਰਾ ਗੁਰੂ ਹੈ, ਬਈ ਇਹ ਮੇਰਾ ਗੁਰੂ ਹੈ, ਇਹਨੇ ਮੈਨੂੰ ਦੱਸਿਆ। ਉਹਨੂੰ ਗੁਰੂ ਨਹੀਂ ਕਹਿੰਦੇ, ਉਹ ਤੇ ਉਸਤਾਦ ਹੈ। ਸਤਿਗੁਰੂ ਤਾਂ ਉਹੀ ਹੁੰਦਾ ਸਤਸੰਗ ਜੀ, ਜਿਹਨੇ ਸਤਿਪੁਰਖ ਨੂੰ ਜਾਣ ਲਿਆ, ਜਿਹੜਾ ਅਭੇਦ ਹੋ ਗਿਆ ਪਰਮੇਸ਼ੁਰ 'ਚ। ਵਰਤਿਆ ਜਾਂਦਾ ਇਹ ਲਫ਼ਜ਼ ਵੀ ਇਹ ਮੇਰਾ ਗੁਰੂ ਹੈ ਜੀ, ਇਹਦੇ ਤੋਂ ਮੈਂ ਗੁਰੂ ਦਾ ਅਰਥ ਇਹਨੇ ਮੈਨੂੰ ਗੁਰ ਦਿੱਤਾ ਹਾ, ਪਰ ਉਹ ਸਤਿਗੁਰੂ ਨਹੀਂ ਹੈ। ਸਤਿਗੁਰ ਸੁੱਖ ਸਾਗਰ ਜਗ ਅੰਤਰ, ਹੋਰ ਥੈ ਸੁੱਖ ਨਾਹੀ। ਕਹਿੰਦੇ ਹੋਰ ਕਿਤੋਂ ਵੀ ਸੁੱਖ ਪ੍ਰਾਪਤ ਨਹੀਂ ਹੋਣਾ ਗੁਰਮੁਖੋ, ਜੋ ਗੁਰੂ ਸਾਹਿਬ ਜੀ ਦੇ ਚਰਨਾਂ 'ਚੋਂ ਪ੍ਰਾਪਤ ਹੁੰਦਾ। ਕਿਉਂ? ਕਿਉਂਕਿ ਉਹ ਸਮੁੰਦਰ ਨੇ, ਸਮੁੰਦਰ ਉਹ ਸਤਸੰਗਤ ਜੀ ਮਹਾਰਾਜ ਜੀ ਨੇ ਜਲ ਦਾ ਪੈਦਾ ਕੀਤਾ, ਜਿਹੜਾ ਨਾ ਸੁੱਕਦਾ, ਨਾ ਘਟਦਾ, ਨਾ ਜੂਠਾ ਹੁੰਦਾ, ਨਾ ਉਹਦੇ 'ਚ ਕੋਈ ਤੋਟ ਆਉਂਦੀ। ਇਸੇ ਕਰਕੇ ਭਾਈ ਗੁਰਦਾਸ ਜੀ ਨੇ ਆਖਿਆ, ਜੈਸੇ ਸਰ ਸਲਤਾ ਸਕਲ ਮੈਂ ਸਮੁੰਦ ਵੱਡੋ। ਸਰ ਹੁੰਦੇ ਸਰੋਵਰ, ਸਲਤਾਂ ਹੁੰਦੀਆਂ ਨਦੀਆਂ। ਸਭ ਨਦੀਆਂ, ਨਾਲਿਆਂ, ਸਰੋਵਰਾਂ, ਟੋਭਿਆਂ 'ਚੋਂ ਸਮੁੰਦਰ ਨੂੰ ਕਿਉਂ ਸ਼੍ਰੋਮਣੀ ਮੰਨਦੇ? ਕਿਉਂ? ਕਿਉਂਕਿ ਉਹ ਨਹੀਂ ਘਟਦਾ ਜੀ ਕਦੇ ਵੀ। ਇਸ ਲਈ ਕਹਿੰਦੇ ਗੁਰੂ ਸੁੱਖਾਂ ਦਾ ਸਮੁੰਦਰ ਹੈ ਗੁਰਮੁਖੋ, ਉਹ ਆਤਮਿਕ ਸੁੱਖ ਮਹਾਰਾਜ ਦੇ ਚਰਨਾਂ ਤੋਂ ਬਿਨਾਂ ਕਿਤੋਂ ਨਹੀਂ ਪ੍ਰਾਪਤ ਹੋ ਸਕਦੇ। ਸਤਿਗੁਰ ਸੁੱਖ ਸਾਗਰ ਜਗ ਅੰਤਰ, ਹੋਰ ਥੈ ਸੁੱਖ ਨਾਹੀ। ਹਉਮੈ ਜਗਤ ਦੁੱਖ ਰੋਗ ਵਿਆਪਿਆ, ਕਹਿੰਦੇ ਹਉਮੈ ਦੇ ਰੋਗ ਕਰਕੇ ਜਗਤ ਇਹਦੇ ਵਿੱਚ ਵਿਆਪਿਆ ਹੋਇਆ, ਤਾਂ ਹੀ ਉਹ ਦੁਖੀ ਹੋ ਰਿਹਾ। ਕਿਉਂਕਿ ਹਉਮੈ ਇਹਾ ਜਾਤ ਹੈ, ਹਉਮੈ ਕਰਮ ਕਮਾਹੇ, ਹਉਮੈ ਇਹੀ ਬੰਧਨਾ, ਫਿਰ ਜੋਨੀ ਪਾਹੇ, ਮਹਾਰਾਜ ਜੀ ਨੇ ਬਚਨ ਕੀਤੇ। ਕਹਿੰਦੇ ਬੰਧਨ ਦਾ ਕਾਰਨ ਹੀ ਅਸਲ 'ਚ ਹੰਕਾਰ, ਇਸੇ ਕਰਕੇ ਜੂਨੀਆਂ 'ਚ ਪੈਣਾ ਪੈਂਦਾ। ਫਿਰ ਜੋਨੀ ਪਾਹੇ, ਮੁੜ ਮੁੜ ਕੇ ਜੂਨੀਆਂ 'ਚ ਸਿਰਫ ਹੰਕਾਰ ਕਰਕੇ ਹੀ ਤੁਰਿਆ ਫਿਰਦਾ ਬੰਦਾ। ਇਹਨੂੰ ਬੜਾ ਵੱਡਾ ਰੋਗ ਮੰਨਦੇ, ਹਉਮੈ ਦੀਰਘ ਰੋਗ ਹੈ। ਇਸੇ ਹੀ ਮਹਾਰਾਜ ਤੀਸਰੇ ਪਾਸੇ ਇਹ ਬਚਨ, ਹਉਮੈ ਜਗਤ ਦੁੱਖ ਰੋਗ ਵਿਆਪਤ, ਕਹਿੰਦੇ ਜਗਤ ਹਉਮੈ ਦੇ ਰੋਗ ਕਰਕੇ ਦੁਖੀ ਹੈ। ਮਰ ਜਨਮੈ ਰੋਵੈ ਤਾਹੀ, ਕਹਿੰਦੇ ਇਸੇ ਲਈ ਮਰਦਾ, ਜਨਮਦਾ, ਮਰਦਾ, ਫਿਰ ਤਾਹਾਂ ਮਾਰਦਾ, ਫਿਰ ਦੁਖੀ ਹੁੰਦਾ, ਫਿਰ ਰੋਂਦਾ, ਪਰ ਹੰਕਾਰ ਛੱਡਦਾ ਨਹੀਂ, ਇਸ ਕਰਕੇ ਪਾਰ ਉਤਾਰਾ ਹੁੰਦਾ ਨਹੀਂ। ਪ੍ਰਾਣੀ ਸਤਿਗੁਰ ਸੇਵ ਸੁਖ ਪਾਏ, ਪ੍ਰਾਣੀ ਉਹਨੂੰ ਕਹਿੰਦੇ ਜਿਹੜਾ ਪ੍ਰਾਣਾਧਾਰੀ ਜੀਵ ਹੁੰਦਾ, ਜਿਹੜਾ ਸਾਹ ਲੈਂਦਾ, ਪ੍ਰਤੱਖ ਰੂਪ 'ਚ ਜਿਹੜਾ ਸਵਾਸ ਲਵੇ, ਉਹਨੂੰ ਪ੍ਰਾਣੀ ਆਖੀਦਾ। ਪ੍ਰਾਣੀ ਸਤਿਗੁਰ ਸੇਵ ਸੁਖ ਪਾਏ, ਉਵੇਂ ਚਾਰ ਖਾਣੀਆਂ ਵਿੱਚੋਂ ਇੱਕ ਉਤਪੁੱਜ ਖਾਣੀ ਮੰਨੀ ਗਈ, ਸਵਾਸ ਤਾਂ ਨਹੀਂ ਲੈਂਦੀ ਆਪਾਂ ਦੇਖੀ ਪ੍ਰਤੱਖ ਰੂਪ 'ਚ, ਪਰ ਕਹਿੰਦੇ ਆ ਵੀ ਲੈਂਦੀ ਹੈ ਜਿਹੜੀ ਉਤਪੁੱਜ ਖਾਣੀ ਚੌਥੀ, ਉਹਨੂੰ ਪ੍ਰਾਣੀ ਤਾਂ ਨਹੀਂ ਕਹਿੰਦੇ, ਕਿਉਂ? ਕਿਉਂਕਿ ਪ੍ਰਤੱਖ ਰੂਪ 'ਚ ਪ੍ਰਾਣ ਨਹੀਂ ਉਹਦੇ ਚੱਲਦੇ, ਬਾਕੀ ਭਾਵੇਂ ਪਸ਼ੂ ਹੈ, ਪੰਛੀ ਹੈ, ਮਨੁੱਖ ਹੈ, ਇਹ ਤਿੰਨੇ ਖਾਣੀਆਂ ਪ੍ਰਤੱਖ ਰੂਪ 'ਚ ਸਵਾਸ ਲੈਂਦੀਆਂ, ਇਸ ਲਈ ਇਹਨਾਂ ਨੂੰ ਪ੍ਰਾਣੀ ਕਹਿੰਦੇ, ਜਿਸਦੇ ਪ੍ਰਾਣ ਚੱਲਦੇ ਹੋਣ। ਇਹਨਾਂ ਵਿੱਚੋਂ ਜਿਹੜੀ ਪ੍ਰਧਾਨਤਾ ਉਹ ਮਨੁੱਖ ਕੋਲ ਹੈ, ਇਸ ਕਰਕੇ ਉਪਦੇਸ਼ ਬੰਦਿਆਂ ਲਈ ਹੁੰਦਾ, ਪਸ਼ੂਆਂ ਲਈ ਨਹੀਂ। ਪ੍ਰਾਣ ਪਸ਼ੂ ਲੈਂਦੇ, ਪ੍ਰਾਣਾਧਾਰੀ ਨੇ, ਪਰ ਉਪਦੇਸ਼ ਦੇ ਅਧਿਕਾਰੀ ਨਹੀਂ ਹੈਗੇ। ਪ੍ਰਾਣੀ ਸਤਿਗੁਰ ਸੇਵ ਸੁੱਖ ਪਾਏ, ਕਹਿੰਦੇ ਹੇ ਪ੍ਰਾਣੀ, ਤੂੰ ਸਤਿਗੁਰੂ ਦੀ ਸੇਵਾ ਕਰੇਗਾ, ਸੁੱਖ ਪਾਵੇਂਗਾ। ਗੁਰੂ ਦੀ ਸੇਵਾ ਸੁੱਖ ਦਾ ਸਾਧਨ ਹੈ। ਸਤਿਗੁਰ ਸੇਵੇ ਤਾਂ ਸੁੱਖ ਪਾਵੇ, ਨਾ ਹੇ ਤਾਂ ਚਾਹੇਗਾ ਜਨਮ ਗਵਾਏ। तीसरे पातशाह बचन कहते गुरु की सेवा करेगा सुख प्राप्त करेगा नहीं तो जन्म गवा के जाएगा। चले जवारी दो हाथ चार जे गुरु की सेवा करेगा ता सुख पावेगा। सतगुर सेव है ता सुख पाव है ना है तो जाहेगा जन्म गवाए कहते नहीं तो जन्म गवा के चलिया जाएगा। मिलया तो हैगा भाई बतीत तो कर देगा पर कहते गवा के जावेगा व्यर्थ सफला नहीं। सुख तो गुरु साहब जी की सेवा विच गुर सेवा ते सुखी उपजा फिर दुख न लगे आए। तीसरे पातशाह जी का यह बचन आप हुक्मनामे के रूप च कई बार पढ़िया ना कहते गुरु की सेवा च सुख मिलता। बारह साल सेवा की है गुरु अमरदास साहब जी ने पर जिहड़ा उदों बाद सुख प्राप्त होया वह तिना लोगों कितों नहीं सी मिल सकता। तिना लोगों की वडियाई गुरु अंगद देव साहब जी ने उन्होंने शीश ते रख दी मिल सकता सी कितों यह सुख। बाकी सुख तो मैं बेनती की मन कितों ना कितों मनी बैठा पर असल विच सुखां दा समुंदर गुरु साहब सतगुर सेवे तां सुख पावे ना है तां जाहेगा जन्म गवाए कहिंदे नहीं तो जन्म गवा के चल जाएगा। भाई बहुत कीमती है पर व्यर्थ गवाएगा। रहाओ बसराम दे के तीसरे पातशाह कृपा करे त्रै गुण धात बहु कर्म कमावे कहिंदे बस इन्हां तिना गुणा के पिछे भज्जा फिरदा बंदा। धात दा अर्थ हुंदा धौणा भज्जना उही जिन्हां गुणा की आपां कल गल कीती सी रजो गुण तमो गुण सतो गुण इन्हां तिना गुणा च बस बंदा भज्जा फिरदा। त्रै गुण धात बहु कर्म कमावे हर रस स्वाद ना आया कहिंदे हरी रस का नाम रस का स्वाद नहीं आया फिर इस क्यों क्योंकि असल विच इह सोझ ही नहीं आई फिर इन्हां तिना गुणा तो पार भी कुछ हुंदा गुरमुखो। यह रजोगुण तमोगुण सतोगुण जां जागृत सुपन ते सुखोपत तो परे भी कोई अवस्था हैगी जिहड़ी सिर्फ आनंद स्वरूप है सुख स्वरूप ही। त्रै गुण धात बहु कर्म कमावे हर रस स्वाद ना आया कहिंदे हरी रस का स्वाद नहीं आउंदा फिर जिहड़ा इन्हां तिना गुणा च भज्जा फिरदा। संध्या तर्पण करे गायत्री कहिंदे भावें उह संध्या करे भावें गायत्री का पाठ भी करे बिन बुझे दुख पाया क्योंकि असल बुझिया नहीं अपने असले नूं नहीं बुझिया इस करके कहिंदे दुखी है भावें गायत्री भी पढ़ी जांदा सी भावें संध्या तर्पण भी करदा। ये मन्या होया धार्मिक कर्मी है ना क्यों क्यों दुखी है जे वह अपने धर्म का मंत्र जपता है फिर क्यों दुखी है। इस करके भाई जिसनों जपना उस ते शंका करना कहिंदे आ भी पहलां जी यह बत्ती अखरां दी गायत्री सी मुरदा जिंदा कर दिंदी सी फिर यह लंगड़ी हो गई चौबी अखर रह गए हुण इहदे च ताकत नहीं रही उसे नूं जपी जाना उसे जे नुक्स कढ़ी जाणे। इसलिए भगत नामदेव जी ने आख्या हिंदू अन्ना तुरकू काणा ये क्यों बचन भगत नामदेव जी नूं कहने पए हिंदू अन्ना तुरकू काणा दोहां ते ज्ञानी सियाणा। वह कहिंदे हिंदू इस अन्ना उन्हूं कहिंदे जिन्हूं दोनों अखां तों ना दिसे काणा उन्हूं कहिंदे जिन्हूं एक पास्यों दिसदा हुंदा ते एक पास्यों नहीं कहिंदे हिंदू दीआं दोन्हीं अखां बंद है इस करके भाई उत्थे मत्था टेकदा उसे दा जाप करदा उसे च नुक्स कढ़ी जांदा उसे ते शंका करी जांदा ते जपण लई भी होर कुछ नहीं हैगा जपी भी जाणा ते आखी जाणा चौवां चौवी अखरां दी रह गई हुण कर नहीं सकदी कुछ इहदे च हुण ताकत नहीं रह गई उसे ते ही शंका करना उसे नूं मत्था टेकना इसलिए कहिंदे अन्ना है ते तुरकू नूं काणा तां आख्या कहिंदे उह अपने इष्ट ते कदे शंका नहीं करता कदे भी नहीं अपने अपने पैगंबरां ते मुसलमान कदे उंगल नहीं चकणगे। ये पासा ते कहिंदे उहनां दा खुला पर एक पासा बंद तां उहनूं एक देसी मन्नी बैठे भी एक थां ते है जी किते भी होवे उन्हें अंदाजा लाना भी जो मैं नमाज पढ़नी किहड़े पासे है मक्का क्योंकि काबे वाल नूं सजदा करना उन्होंने कहिंदे बस उन्हें एक थां ते एक देसी मन्नन करके उन्होंने एक पासा बंद है पर एक बनियो बिल्कुल ठीक है भी अपने पैगंबरां ते अपने वड्डियां ते शंका कदे नहीं करते। इसलिए भगत नामदेव जी ने बचन किए कहिंदे संध्या तर्पण करे गायत्री तीसरे पाप कहिंदे पर गायत्री का पाठ भी करी जाना शंका भी करी जाना दिन बूझे दुख पाया असल च समझ नहीं आई इस करके दुखी ਸਤਿਗੁਰ ਸੇਵੇ ਸੋ ਵੱਡ ਭਾਗੀ। ਕਹਿੰਦੇ ਗੁਰੂ ਦੀ ਸੇਵਾ ਜਿਹੜਾ ਲੱਗਾ ਗੁਰਮੁਖ ਉਹ ਵੱਡੇ ਭਾਗਾਂ ਵਾਲਾ, ਬਹੁਤ ਵੱਡੇ ਭਾਗਾਂ ਕਰਕੇ ਬਿਨਾਂ ਸ਼ੰਕੇ ਤੋਂ ਸੇਵਾ ਚ ਲੱਗ ਸਕਦਾ ਬੰਦਾ। ਜਿਸ ਦੀ ਸੇਵਾ ਕਰਨੀ ਫਿਰ ਉਹਦੇ ਤੇ ਕੋਈ ਸੰਸਾ ਨਹੀਂ ਹੁੰਦਾ ਉਹਦੇ ਵਾਸਤੇ ਮਨ ਚ, ਤਾਂ ਵੱਡੇ ਭਾਗ ਮੰਨੇ ਜਾਂਦੇ। ਸਤਿਗੁਰ ਸੇਵੇ ਸੋ ਵੱਡ ਭਾਗੀ ਜਿਸ ਨੂੰ ਆਪ ਮਿਲਾਏ, ਜਿਹਨੂੰ ਕਹਿੰਦੇ ਆਪ ਕਿਰਪਾ ਕਰਕੇ ਮਿਲ ਲੈਂਦੇ। ਫਿਰ ਵੱਡੇ ਭਾਗਾਂ ਵਾਲਾ ਸੇਵਾ ਚ ਲੱਗਾ, ਇਸ ਕਰਕੇ ਪਰਮਾਤਮਾ ਨੇ ਆਪ ਹੀ ਮਿਲ ਲਿਆ ਆਪਣੇ ਨਾਲ। ਹਰ ਰਸ ਪੀ ਜਨ ਸਦਾ ਤ੍ਰਿਪਤਾਸੇ, ਐਸੇ ਗੁਰਮੁਖਾਂ ਨੇ ਹਰੀ ਰਸ ਦਾ ਨਾਮ ਚੱਖਿਆ, ਉਹ ਰੋਜ਼ ਪੀਂਦੇ ਪਈਏ ਅੰਮ੍ਰਿਤ ਦੀਆਂ ਘੁੱਟਾਂ। ਹਰ ਰਸ ਪੀ ਜਨ ਸਦਾ ਤ੍ਰਿਪਤਾਸੇ, ਇਸੇ ਕਰਕੇ ਕਹਿੰਦੇ ਮਨ ਸੰਤੋਖੀ ਰੱਜਿਆ ਰੱਜਿਆ ਰਹਿੰਦਾ ਉਹਨਾਂ ਦਾ, ਵਿੱਚ ਉਹ ਆਪ ਗਵਾਏ। ਕਿਉਂ? ਕਿਉਂਕਿ ਵਿੱਚੋਂ ਆਪਣਾ ਹੰਕਾਰ ਖਤਮ ਕਰਕੇ ਆਪਾ ਭਾਵ ਮਾਰ ਲਿਆ ਉਹਨਾਂ ਨੇ। ਇਹ ਜੱਗ ਅੰਧਾ ਸਭ ਅੰਧ ਕਮਾਵੈ, ਕਹਿੰਦੇ ਜਗਤ ਤੇ ਅੰਨਿਆਂ ਦੀ ਭੀੜ ਹੈ ਬਸ, ਬਾਕੀ ਸਾਰੀ। ਅੰਨੇ ਦਾ ਮਤਲਬ ਅਗਿਆਨੀ। ਅੰਨੇ ਨੂੰ ਦੁਨਿਆਵੀ ਤੌਰ ਤੇ ਕੁਛ ਨਹੀਂ ਦਿਸਦਾ ਹੁੰਦਾ, ਅਗਿਆਨੀ ਨੂੰ ਸਾਧ ਸੰਗਤ ਜੀ ਅਧਿਆਤਮਕ ਪੱਖ ਚੰਗੇ ਮਾੜੇ ਦੀ ਵਿਚਾਰ ਨਹੀਂ ਹੁੰਦੀ, ਇਸ ਲਈ ਉਹਨੂੰ ਅਗਿਆਨੀ ਨੂੰ ਅੰਨਾ ਹੀ ਕਹਿੰਦੇ। ਇਹ ਜੱਗ ਅੰਧਾ ਸਭ ਅੰਧ ਕਮਾਵੈ, ਕਹਿੰਦੇ ਫਿਰ ਅੰਨੇ ਨੇ ਤੇ ਅੰਨਿਆਂ ਵਾਲੇ ਕਰਮ ਕਰਨੇ ਨਾ। ਬਿਨ ਗੁਰ ਮੱਗ ਨਾ ਪਾਏ, ਗੁਰੂ ਤੋਂ ਬਿਨਾਂ ਕੌਣ ਰਸਤਾ ਦੱਸੇ ਗੁਰਮੁਖੋ, ਕੌਣ ਰਸਤਾ ਦੱਸੇ ਗੁਰੂ ਤੋਂ ਬਿਨਾਂ। ਹੁਣ ਜੇ ਕੋਈ ਆਪ ਅੰਨਾ ਹੋਵੇ ਤੇ ਕਿਸੇ ਦੂਸਰੇ ਨੂੰ ਆਖੇ ਤੈਨੂੰ ਮੈਂ ਪਾਰ ਕਰਵਾ ਦਿਆਂ ਰੋਡ, ਕਿਵੇਂ ਕਰਵਾ ਸਕਦਾ? ਆਪ ਮੁਕਤ ਮੁਕਤ ਕਰੇ ਸੰਸਾਰ ਮਹਾਰਾਜ ਨੇ ਆਖਿਆ ਨਾ ਪੰਜਵੇਂ ਪਾਤਸ਼ਾਹ ਨੇ, ਜਿਹੜਾ ਖੁਦ ਮੁਕਤ ਹੈ ਉਹੀ ਕਿਸੇ ਨੂੰ ਮੁਕਤ ਕਰ ਸਕਦਾ, ਜਿਹਨੂੰ ਆਸ ਨੂੰ ਆਪ ਨੂੰ ਦਿਸਦਾ ਉਹੀ ਕਿਸੇ ਨੂੰ ਪਾਰ ਕਰ ਸਕਦਾ। ਜਿਹੜਾ ਆਪ ਅੰਨਾ ਉਹ ਕੀ ਪਾਰ ਕਰੇਗਾ? ਇਹੋ ਜਿਹਾ ਗੰਧਾ ਸਭ ਅੰਧ ਕਮਾਵੈ, ਬਿਨ ਗੁਰ ਮੱਗ ਨਾ ਪਾਏ, ਕਹਿੰਦੇ ਫਿਰ ਉਹ ਗੁਰੂ ਤੋਂ ਬਿਨਾਂ ਕਿਹਨੇ ਰਸਤਾ ਦੱਸਣਾ ਗੁਰਮੁਖੋ, ਜਿਹਨੂੰ ਆਪ ਨੂੰ ਕੋਈ ਪਤਾ ਨਹੀਂ, ਉਹ ਦੂਜੇ ਨੂੰ ਦੱਸਣ ਲਈ ਕਹਿੰਦੇ ਆਪ ਆਗੂ ਬਣਿਆ ਹੁੰਦਾ। ਅੰਧਾ ਆਗੂ ਜੇ ਥੀ ਆ ਸੁੱਤੇ ਗਹਿ ਮੁਹਾਏ, ਕਹਿੰਦੇ ਜਿਹੜਾ ਆਪ ਅੰਨਾ ਉਹ ਆਗੂ ਬਣਿਆ ਫਿਰਦਾ ਦੂਜੇ ਨੂੰ ਦੱਸਣ ਲਈ, ਜਿਵੇਂ ਕੋਈ ਜੋਸ਼ੀ ਤੁਰਿਆ ਜਾਂਦਾ ਸੀ। ਫਲਤ ਦਾ ਜੋਤਸ਼ੀ, ਦੋ ਪ੍ਰਕਾਰ ਦੇ ਜੋਤਸ਼ੀ ਹੁੰਦੇ, ਜਿਹੜੇ ਗ੍ਰਹਿ ਚਾਲ ਦੇਖ ਕੇ ਦੱਸਦੇ ਨਾ ਜੀ ਕਿਸੇ ਦਾ ਭਵਿੱਖ, ਉਹਨੂੰ ਕਹਿੰਦੇ ਫਲਤ ਦਾ ਜੋਤਸ਼ੀ। ਉਹ ਤੁਰਿਆ ਜਾਂਦਾ ਸੀ ਜੋਤਸ਼ੀ, ਤੇ ਦੇਖਦਾ ਜਾਂਦਾ ਸੀ ਵੀ ਅੱਜ ਸੂਰਜ ਕਿਹੜੇ ਘਰ ਚ ਹੈ, ਅੱਜ ਕਿਹੜਾ ਗ੍ਰਹਿ ਕਿੱਥੇ ਹੈ। ਐ ਉੱਪਰ ਨੂੰ ਦੇਖਦਾ ਦੇਖਦਾ ਤੁਰਿਆ ਜਾਂਦਾ ਤੇ ਅਗਲੇ ਬੰਨੇ ਬਿਨਾਂ ਮਨ ਤੋਂ ਖੂਹ ਸੀ, ਉਹ ਖੂਹ ਚ ਜਾ ਪਿਆ। ਉਹ ਮਨ ਪੱਕੀ ਨਹੀਂ ਸੀ ਖੂਹ ਦੀ, ਖੂਹ ਚ ਡਿੱਗ ਪਿਆ ਤਾਂ ਹੁਣ ਬੜਾ ਪਛਤਾਉਂਦਾ। ਖੂਹ ਸੁੱਕਾ ਸੀ ਪਰ ਨਿਕਲ ਨਹੀਂ ਸਕਦਾ ਉਹਦੇ ਚੋਂ ਡੂੰਘਾ। ਆਵਾਜ਼ਾਂ ਊਜਾਂ ਬਥੇਰੀਆਂ ਲੋਕਾਂ ਨੂੰ ਮਾਰੀਆਂ, ਕੋਈ ਹੈਗਾ ਹੀ ਨਹੀਂ ਲਾਗੇ। ਰੌਲਾ ਰੌਲਾ ਪਾ ਕੇ ਵਿਚਾਰਾ ਥੱਕ ਕੇ ਬਹਿ ਜਾਂਦਾ, ਫਿਰ ਰੌਲਾ ਪਾਉਣ ਲੱਗ ਪੈਂਦਾ ਕੋਈ ਆ ਜਾਏ ਮੈਨੂੰ ਕੱਢ ਲੈ। ਉਹ ਕੋਈ ਮਾਈ ਲੱਕੜਾਂ ਲੈਣ ਵਾਸਤੇ ਜਾ ਰਹੀ ਸੀ, ਉਹਨੇ ਵੇਖਿਆ ਆਵਾਜ਼ ਆਉਂਦੀ ਖੂਹ ਚੋਂ, ਉਹਨੇ ਵਿੱਚ ਵੇਖਿਆ ਤਾਂ ਉਹ ਡਿੱਗਾ ਪਿਆ ਵਿੱਚ। ਉਹ ਕਹਿੰਦੀ ਭਾਈ ਤੂੰ ਖੂਹ ਚ, ਕਹਿੰਦਾ ਵੀ ਮੈਨੂੰ ਕੱਢ ਮਾਤਾ ਕਿਸੇ ਤਰ੍ਹਾਂ, ਮੈਂ ਤਾਂ ਬੜੇ ਚਿਰ ਦਾ ਆਵਾਜ਼ਾਂ ਮਾਰਦਾ ਕੋਈ ਆਇਆ ਹੀ ਨਹੀਂ ਇੱਧਰ। ਉਹ ਕਹਿੰਦੀ ਮੈਂ ਤਾਂ ਕੱਢ ਨਹੀਂ ਸਕਦੀ, ਹਾਂ ਰੱਸੀ ਮੇਰੇ ਕੋਲ ਹੈਗੀ, ਮੈਂ ਲੱਕੜਾਂ ਲੈਣ ਆਈ ਸਾਂ, ਰੱਸੀ ਮੈਂ ਇੱਧਰ ਉੱਪਰ ਬੰਨ ਕੇ ਤੇ ਫਿਰ ਤੈਨੂੰ ਥੱਲੇ ਛੱਡ ਦੇ, ਤੂੰ ਆਪੇ ਚੜ ਕੇ ਆ ਜਾ, ਖਿੱਚ ਤਾਂ ਮੈਂ ਤੈਨੂੰ ਸਕਦੀ ਨਹੀਂ। ਉਹ ਕਹਿੰਦਾ ਕੋਈ ਨਹੀਂ ਮਾਤਾ ਤੂੰ ਰੱਸੀ ਸਿੱਟ, ਮੈਂ ਆ ਜਾਣਾ ਆਪੇ। ਉਹਨੇ ਰੱਸੀ ਪਿੱਛੇ ਬੰਨ ਕੇ ਖੂਹ ਚ ਲਮਕਾਈ, ਉਹ ਫੜ ਕੇ ਬਾਹਰ ਆ ਗਿਆ, ਬੜਾ ਖੁਸ਼ ਹੋਇਆ। ਕਹਿੰਦਾ ਲੈ ਜੇ ਤੂੰ ਵੀ ਨਾ ਆਉਂਦੀ ਤੇ ਮੈਂ ਤਾਂ ਮਰੀ ਜਾਣਾ ਸੀ, ਇੱਥੇ ਕੋਈ ਆ ਹੀ ਨਹੀਂ, ਆਵਾਜ਼ ਹੀ ਨਹੀਂ ਸੀ ਸੁਣ ਰਿਹਾ ਮੇਰੀ, ਵੀ ਮੈਂ ਤੇਰਾ ਕਿਵੇਂ ਇਹ ਸ਼ੁਕਰ ਕਰ ਸਕਦਾ, ਤੂੰ ਮੇਰੀ ਜਾਨ ਬਚਾ ਦਿੱਤੀ। ਉਹ ਕਹਿੰਦੀ ਚੱਲ ਕੋਈ ਨਹੀਂ ਭਾਈ, ਮੈਂ ਤਾਂ ਰੋਜ਼ ਹੀ ਇੱਧਰ ਆਉਂਦੀ, ਅੱਜ ਵੀ ਆਈ ਸਾਂ, ਤੇਰੀ ਆਵਾਜ਼ ਸੁਣੀ ਤੈਨੂੰ ਕੱਢ ਲਿਆ। ਕਹਿੰਦਾ ਤੂੰ ਮੇਰੀ ਜਾਨ ਬਚਾਈ ਮਾਤਾ, ਵੀ ਮੇਰੇ ਕੋਲ ਪੈਸੇ ਤਾਂ ਨਹੀਂ ਹੈਗੇ ਜਿਹੜੇ ਤੈਨੂੰ ਦੇਵਾਂ, ਜ਼ਰੂਰ ਤੇਰੀ ਮੈਂ ਮਦਦ ਕਰਦਾ, ਪਰ ਮੈਂ ਹੈਗਾ ਜੋਤਸ਼ੀ, ਮੈਨੂੰ ਗ੍ਰਹਿਆਂ ਦੀ ਚਾਲ ਪੜ੍ਹਨੀ ਆਉਂਦੀ ਹੈ, ਤੇ ਜੇ ਤੂੰ ਕਹੇ ਤਾਂ ਮੈਂ ਤੇਰੇ ਕਿਸੇ ਬੱਚੇ ਨੂੰ ਇਹ ਸਿਖਾ ਦਿੰਦਾ ਫ੍ਰੀ। ਉਹ ਵੀ ਗ੍ਰਹਿ ਚਾਲ ਦੇਖ ਕੇ ਤੇ ਉਹ ਉਹ ਭਵਿੱਖ ਦੱਸ ਦਿਆ ਕਰੇਗਾ। ਉਹ ਕਹਿੰਦੀ ਵੀ ਤੂੰ ਰਹਿਣ ਦੇ ਪੁੱਤਰ। ਕਹਿੰਦਾ ਨਹੀਂ ਮਾਤਾ, ਫਿਰ ਮੈਂ ਤੇਰੀ ਸੇਵਾ ਕੋ ਕਰਨੀ ਚਾਹੁੰਦਾ, ਤੂੰ ਮੇਰੀ ਜਾਨ ਬਚਾਈ, मैं तेरे बच्चों नूं ज्योतिष सिखा दिना, वह भी ग्रह चाल वेख के इन्हां तारियां नक्षत्रां दी दस दिया करनगे। वह कहिंदी मैं तू मेरे बच्चों नूं ये ना सिखा सको, मैं तेनूं एक गल सिखाउनी आ वी जदों तुरना हुंदा थले नूं वेख के तुरिया कर, तू सूरज वेंदा जाना किहड़े घर च, अगले बने आप खूह च जा पिया, दूजे नूं तूं खेह दसणी आपदा तां तेनूं पता नहीं लगन डिया अगले बने खूह आ गया मैं जा पैण लगा, तू किसे नूं की दसेंगा। तू ग्रह चाल वेंदा वेंदा आप पहला खूह च जा पिया, दूजे नूं तू की दस देना, तू ना सिखा किसे नूं, तू मेरी गल चेते रख भी थले नूं वेख के तुरिया कर जदों तुरदा हुंदा। अज भी फिरदे उह फलत दे जोशी बथेरे जिन्हां नूं आपां अपना ना ही दसना हुंदा, बस उह कहिंदे मैं हुणे तेरी ग्रह चाल वेख देना जी, कख पता नहीं हुंदा। यह जग अंधा सा बंध कमावै बिन गुर मग ना पावै, कहिंदे अन्ने जिथे सारे आगू बने फिरदे आ ते अन्ने ने ते अन्नियां वाले कर्म करने, गुरु तो बिना कौन मार्ग दसे, अन्ना नहीं किसे नूं रस्ता दस सकदा हुंदा। जिन्हों आप नूं साहिब संगत जी डंगोरी ने तुरना पैंदा, उह किसे दूजे नूं की रस्ता दसे। नानक सतगुरु मिले तां अखी वेखै घरे अंदर सच पाए, कहिंदे गुरु साहिब मिलन ते फिर अंदरलियां अखां नाल देख सकीदा परमात्मा। से अखड़ियां बयान जिन्हें डसंदो माँ पीरी महाराज ने बचन किए, गुरु साहब जी दे नाल मिलाप का यह फल है, वह ज्ञान के नेत्र खोल देंदे जिस करके सोझी आ जाती। नानक सतगुरु मिले तो अखी वेखे घरे अंदर सच पाए, कहिंदे बस फिर अपने अंदरों ही हिरदे घर चो वह सतसरूप अकाल पुरख वाहिगुरु की प्राप्ति हो जाती। सोठ महला तीजा, बिन सतगुरु सेवे बहुता दुख लगा, कहिंदे सतगुरु की सेवा कीते तो बिना गुरमुख बहुत दुखी हुंदा बंदा, कई कई जन्म इदा ही निकल जाते दुख च। जुग चारे भरमाई, चारा जुगां च कहिंदे उन्हें भरमदे ही फिरना जिहड़ा गुरु की सेवा तो बाहर हो गया। बिन सतगुरु सेवे बहुता दुख लगा, जुग चारे भरमाई, कहिंदे चारा जुगां च कोई समा तब्दील हुंदा जाएगा पर उहदी किस्मत तब्दील नहीं होनी, क्यों, क्योंकि सतगुरु तो बाहर हो गया ना। बिन सतगुरु सेवे कदे सेवा ही नहीं कीती, कहिंदे सुख लभदा फिरदा। हम दीन तुम जुग जुग दाते, आखिया महाराज असीं ते दीन हाँ। दीन हुंदा सतसंग जी गरीब मंगण वाला, तुसीं महाराज दाते जी और हरेक युग विच तुसीं दाते हो, क्योंकि समा बदल नाल सतसंग जी गुरु साहब का सुभाव नहीं बदलता, वह सदा ली दाते ते सदा ली दाते, बस गुरु सदा मुक्ति बख्शदा ते सदा ही बख्शदा, समा बदल नाल उन्हां दी समर्था घटती नहीं हैगी। हम दीन तुम जुग जुग दाते, आख्या महाराज असी दीन हाँ, तुसी हरेक युग विच दाते जी। सबदे देह बजाई, आप जी कृपा करके अपना पित्र प्रदेश बख्श के सानू समझ दे दियो, सोझी बख्श दियो जी। हार जियो कृपा करो तुम प्यारे, हे अकाल पुरख वाहिगुरु जी तुसीं साडे ते भी कृपा करो, सानू भी सोझी बख्शो। हार जियो कृपा करो तुम प्यारे, सतगुरु दाता मेल मिलाप, हुण केड़ी कृपा करो। पहली पंक्ति च कृपा मंगी है, हार जियो कृपा करो तुम प्यारे, हुण केड़ी कृपा जी। हम सतगुरु दाता मेल मिलावो हर नाम देवो आधारे, तुसी सतगुरु दाते नाल मेल करा दिओ महाराज, ये कृपा साडे ते कर दिओ, बस दाता स्वरूप सतगुरु सानू मिल पवे, यह तुहाडी कृपा ही होवेगी जे असी पूरे गुरु दे लड़ लग जावांगे, ये कृपा तुसी कर दिओ। क्योंकि कई बार बंदा साहिब संगत जी भटकदा होया बेचारा प्यासा ते हुंदा, अभिलाषा तो मन च हुंदी पर पूरे दी थां ते अधूरे दे पल्ले पै जांदा, इन्नी पछाण करनी आउंदी नहीं हुंदी कौन पूरा कौन अधूरा, अपनी वल्लों तां ठीक थां ते गया हुंदा पर अगले बन्ने वो पूरा हुंदा नहीं। ते कबीर साहब कहिंदे ने जिहड़ा पूरा नहीं गुरमुखो वह पार नहीं उतार सकदा, कच्चे गुर ते मुक्त ना हुआ, कबीर साहब दे बचन कहिंदे कच्चे ने थोड़ो तुहानूं पार ला देना। इसलिए ये आख्या मार यह अकाल पुरख वाहिगुरु तेरी कृपा होगी जे पूरा गुरु मैं मिल पवे, तो तुसी कृपा करके मैनू पूरा मिलाओ। ਸਤਿਗੁਰ ਦਾਤਾ ਮੇਲ ਮਿਲਾਵੋ ਹਰ ਨਾਮ ਦੇਵੋ ਆਧਾਰੇ, ਜਿਹੜਾ ਸਾਡੇ ਮਨ ਤੇ ਤਨ ਦਾ ਆਸਰਾ ਨਾਮ ਹੈ ਉਹ ਸਾਨੂੰ ਉਹ ਗੁਰੂ ਕੋਲੋਂ ਪ੍ਰਾਪਤ ਹੋ ਜਾਵੇ। ਹੇ ਪ੍ਰਮਾਤਮਾ ਤੂੰ ਕਿਰਪਾ ਕਰਕੇ ਐਸੇ ਪੂਰੇ ਗੁਰੂ ਨੂੰ ਮਿਲਾ, ਤੇਰੀ ਕਿਰਪਾ ਸਦਕਾ ਇਹ ਹੋਣਾ। ਕਿਉਂਕਿ ਜਦੋਂ ਸੋਝੀ ਆ ਜਾਂਦੀ ਨਾ ਫਿਰ ਪਤਾ ਲੱਗਦਾ ਪੂਰੇ ਤੇ ਅਧੂਰੇ ਚ ਫਰਕ ਕੀ ਸੀ। ਭਾਈ ਮਾਂਝ ਨੂੰ ਪੰਜਵੇਂ ਪਾਤਸ਼ਾਹ ਜੀ ਨੇ ਇਹੋ ਆਖਿਆ ਸੀ, ਜਦੋਂ ਉਹਨੂੰ ਸੋਝੀ ਆਈ ਨਾ ਆ ਤੇ ਮੁਲਤਾਨੋਂ ਵਾਪਸ ਰਿਹਾ ਸੀ, ਚਲੋ ਕੋਈ ਪਿਛਲਾ ਸੰਸਕਾਰ ਚੰਗਾ ਸਾਹਮਣੇ ਆਇਆ ਤਾਂ ਮਹਾਰਾਜ ਨੂੰ ਮੱਥਾ ਟੇਕਦਾ ਜਾ ਕੇ ਗੁਰੂ ਅਰਜਨ ਦੇਵ ਸਾਹਿਬ ਜੀ। ਜਦੋਂ ਹਜ਼ੂਰੀ 'ਚ ਬੈਠਾ ਫਿਰ ਸੋਝੀ ਆਈ, ਉਹ ਮੈਂ ਕਿੱਥੇ ਤੁਰਿਆ ਫਿਰਦਾ, ਇਹ ਗੱਲ ਤਾਂ ਇੱਥੇ ਸੀ ਅਸਲ 'ਚ ਪੂਰੀ। ਫਿਰ ਪੰਜਵੇਂ ਪਾਤਸ਼ਾਹ ਜੀ ਨੂੰ ਆਖਿਆ ਮਹਾਰਾਜ ਮੈਨੂੰ ਸਿੱਖੀ ਦਿਓ। ਮਹਾਰਾਜ ਨੇ ਆਖਿਆ ਸਿੱਖੀ ਤਾਂ ਸਿੱਖੀ ਥੋੜ੍ਹਾ ਟਿਕਦੀ ਹੁੰਦੀ, ਤੂੰ ਤਾਂ ਪਹਿਲਾਂ ਹੀ ਕਿਸੇ ਦਾ ਸਿੱਖ, ਉਹ ਚੱਲਣ ਦੇ ਉੱਥੇ। ਕਹਿੰਦਾ ਨਹੀਂ ਮਹਾਰਾਜ ਮੈਨੂੰ ਹੁਣ ਸੋਝੀ ਆ ਗਈ ਵੀ ਮੈਨੂੰ ਤੁਸੀਂ ਆਪਣਾ ਸਿੱਖ ਬਣਾਓ। ਅਤੇ ਮਹਾਰਾਜ ਨੇ ਆਖਿਆ ਸਾਡਾ ਤਾਂ ਬਣ ਸਕਦਾ ਜੇ ਉਹ ਪਹਿਲੀ ਛੱਡੇਗਾ, ਤੇ ਜੇ ਭਾਂਡਾ ਪਹਿਲਾਂ ਹੀ ਭਰਿਆ ਤਾਂ ਦੂਸਰੀ ਵਸਤੂ ਤਾਂ ਨਹੀਂ ਨਾ ਪੈਣੀ। ਕਹਿੰਦਾ ਮਹਾਰਾਜ ਛੱਡ ਦਿਆਂਗਾ। ਗੁਰੂ ਸਾਹਿਬ ਕਹਿੰਦੇ ਦੇਖ ਲਾ ਵੀ ਔਖਾ ਕੰਮ ਹੈ, ਕਹਿਣਗੇ ਤੈਨੂੰ ਲੋਕ, ਤੇਰਾ ਪਰਿਵਾਰ, ਤੇਰੇ ਪਿੰਡ ਵਾਲੇ। ਕਹਿੰਦਾ ਹੁਣ ਲੋਕ ਜੋ ਮਰਜ਼ੀ ਕਹਿਣ ਜੀ, ਤੁਸੀਂ ਮੈਨੂੰ ਮੇਰੇ ਤੇ ਕਿਰਪਾ ਕਰੋ, ਮੈਂ ਉਹ ਛੱਡ ਦਿੰਦਾ। ਫਿਰ ਮਹਾਰਾਜ ਨੇ ਸਤਿਸੰਗ ਜੀ ਉਹਨੂੰ ਸਿੱਖੀ ਦੀ ਦਾਤ ਦਿੱਤੀ, ਕਿਉਂਕਿ ਪੂਰੇ ਸੀ ਨਾ ਉਹਨੂੰ ਸੋਝੀ ਆ ਗਈ ਵੀ ਇਹ ਗੱਲ ਪੂਰੇ ਤੋਂ ਬਣਨੀ। ਫਿਰ ਜਾਂਦਿਆਂ ਪਹਿਲਾਂ ਉਹਨੇ ਸਰਵਰ ਦੀ ਜਗ੍ਹਾ ਢਾਈ ਆਪਣੇ ਘਰੋਂ, ਸਭ ਬੇਟਾ ਉਟਾ ਚੱਕ ਕੇ ਮਾਰੀਆਂ। ਹੁਣ ਐਸੀ ਪਰਖ ਦੀ ਘੜੀ ਪਈ, ਉਹ ਚੌਧਰੀ ਸੀ ਪਿੰਡ ਦਾ, ਦੇਖੋ ਘੋੜੀ ਮਰ ਗਈ, ਮੱਝਾਂ ਮਰ ਗਈਆਂ, ਤਬੇਲਾ ਖਾਲੀ ਹੋ ਗਿਆ, ਕੰਮ ਸਾਰਾ ਪਰੇਸ਼ਾਨੀ ਆ ਗਈ। ਲੋਕ ਆਖਣ ਲੱਗ ਪਏ ਵੇਖਿਆ ਤੂੰ ਜਗ੍ਹਾ ਢਾਤੀ ਘਰੋਂ, ਚੰਗਾ ਭਲਾ ਤੂੰ ਮੰਨਦਾ ਸਾਂ, ਇੱਕ ਵਾਰੀ ਸਾਰੀ ਸੰਗਤ ਲੈ ਕੇ ਤੂੰ ਮੁਲਤਾਨ ਜਾਂਦਾ ਸਾਲ 'ਚ, ਵੀ ਤੂੰ ਇਹ ਢਾਹ ਦਿੱਤਾ ਸਾਰਾ ਕੁਝ ਤਾਂ ਤੈਨੂੰ ਪਰੇਸ਼ਾਨੀ ਆਈ। ਉਹ ਕਹਿੰਦਾ ਹੁਣ ਜੋ ਹੈਗਾ ਤਾਂ ਵੀ ਮੈਂ ਪੰਜਵੇਂ ਪਾਤਸ਼ਾਹ ਦਾ ਪੱਲਾ ਨਹੀਂ ਛੱਡਣਾ। ਬੜਾ ਕਰੜਾ ਇਮਤਿਹਾਨ ਮਹਾਰਾਜ ਨੇ ਲਿਆ, ਤੁਸੀਂ ਬਹੁਤ ਵਾਰ ਗੁਰਮੁਖਾਂ ਤੋਂ ਸੁਣਿਆ। ਅਖੀਰ ਖੂਹ ਵਿੱਚ ਡਿੱਗਾ ਸੀ ਜਦੋਂ ਪੰਜਵੇਂ ਪਾਤਸ਼ਾਹ ਜੀ ਨੇ ਜਾ ਕੇ ਆਪ ਨੰਗੇ ਚਰਨੀ ਜਾ ਕੇ ਫਿਰ ਦਰਬਾਰ ਸਾਹਿਬ ਵਾਲੇ ਥਾਂ ਤੋਂ, ਉਹ ਦੇਖੋ ਜਿੱਥੇ ਭਾਈ ਮੰਝ ਦਾ ਖੂਹ ਹੈ ਸੁਲਤਾਨਵਿੰਡ ਪਿੰਡ ਦੇ ਬਾਹਰ, ਵਾਰ ਅੰਦਾਜ਼ੇ ਨਾਲ ਉਹ 3 ਮੀਲ ਪੈਂਡਾ ਹੋਵੇਗਾ ਘੱਟੋ ਘੱਟ ਹਰਿਮੰਦਰ ਸਾਹਿਬ ਤੋਂ। ਅਤੇ ਮਹਾਰਾਜ ਨੰਗੇ ਚਰਨੀ ਗਏ, ਸਿੱਖ ਭੱਜੇ ਪਿੱਛੇ ਮਹਾਰਾਜ ਨੇ, ਅਤੇ ਮਹਾਰਾਜ ਨੇ ਆਖਿਆ ਆ ਜਾ ਭਾਈ ਬਾਹਰ। ਕਹਿੰਦਾ ਜੀ ਆ ਪਹਿਲਾਂ ਪੰਡ ਜਿਹੜੀ ਸੁੱਕੀ ਮੈਂ ਇਹ ਲੈ ਕੇ ਖੜ੍ਹਾਂ ਸਿਰ 'ਤੇ, ਇਹ ਪਹਿਲਾਂ ਬਾਹਰ ਕੱਢ ਲਓ ਕਿਉਂਕਿ ਲੰਗਰਾਂ 'ਚ ਪਾਉਣੀ ਮੇਰਾ ਤਾਂ ਨਿਯਮ ਹੈ, ਇਹ ਲੰਗਰ 'ਚ ਪਹੁੰਚ ਜਾਵੇ। ਮਹਾਰਾਜ ਨੇ ਪਹਿਲਾਂ ਪੰਡ ਹੀ ਕੱਢੀ, ਫਿਰ ਉਹਨੂੰ ਕੱਢਿਆ, ਫਿਰ ਮਹਾਰਾਜ ਨੇ ਗੱਲ ਲਾ ਕੇ ਸਭ ਕੁਝ ਹੀ ਦੇ ਦਿੱਤਾ ਉਹਨੂੰ, ਜੋ ਪਹਿਲਾਂ ਚਲੇ ਗਿਆ ਸੀ ਨਾ, ਘੋੜੀਆਂ, ਮੱਝਾਂ, ਕਾਰੋਬਾਰ। ਮਹਾਰਾਜ ਨੇ ਗੱਲ ਨਾਲ ਆ ਕੇ ਆਖਿਆ ਸੀ ਮੰਝ ਪਿਆਰਾ ਗੁਰੂ ਕੋ ਗੁਰ, ਮੰਝ ਪਿਆਰਾ ਮੰਝ ਗੁਰੂ ਕਾ ਬੋਏ ਥਾ ਜਗ ਲੰਘਣ ਹਾਰਾ। ਕਹਿੰਦੇ ਜਾ ਭਾਈ ਮੰਝ, ਤੈਨੂੰ ਅਸੀਂ ਆਪਣਾ ਜਹਾਜ਼ ਹੀ ਬਣਾ ਦਿੱਤਾ, ਜਿਹੜਾ ਤੇਰੇ ਚਰਨਾਂ ਨਾਲ ਜੁੜ ਜਾਏਗਾ ਉਹ ਵੀ ਸਮਝ ਲਓ ਨਾਮ ਦੇ ਜਹਾਜ਼ 'ਤੇ ਚੜ ਗਿਆ, ਉਹ ਵੀ ਪਾਰ ਹੀ ਉੱਤਰ ਜਾਏਗਾ। ਜਾ ਹੁਣ ਲੰਗਰ ਚਲਾ ਤੂੰ ਆਪਣੇ ਪਿੰਡ, ਅਤੇ ਦੋਨੇ ਲੰਗਰ ਚਲਾ, ਸ਼ਬਦ ਦਾ ਪ੍ਰਸ਼ਾਦਿਆਂ ਦਾ। ਉਦੋਂ ਫਿਰ ਭਾਈ ਮੰਝ ਨੇ ਆਖਿਆ ਮਹਾਰਾਜ ਲੰਗਰ ਦਾ ਤਾਂ ਆਪ ਨੂੰ ਸੰਸਾ ਬਣਿਆ ਅਤੇ ਚਲਾਉਣਾ ਕਾਹਦੇ ਨਾਲ। ਗੁਰੂ ਸਾਹਿਬ ਨੇ ਆਖਿਆ ਹੁਣ ਸਾਰਾ ਕੁਝ ਤੈਨੂੰ ਵਾਪਸ ਕਰਤਾ, ਬਾਈ ਕੋਈ ਚੀਜ਼ ਤੇਰੇ ਤੋਂ ਲੁਕਾਈ ਨਹੀਂ, ਹੱਥ ਤੇਰਾ ਅਤੇ ਖੀਸਾ ਮੇਰਾ। ਮਹਾਰਾਜ ਨੇ ਆਖਿਆ ਬਸ ਤੂੰ ਐਵੇਂ ਸਮਝ ਲਾ ਵੀ ਜੇਬ ਜਿਹੜੀ ਹੈ ਤੇਰੇ ਲੱਗੀ ਹੈ ਸਾਡੀ ਹੈ, ਤੂੰ ਹੱਥ ਪਾ ਕੇ ਕੱਢੀ ਜਾਣਾ ਬਸ ਇਹਦੇ 'ਚ। ਅਤੇ ਵਾਕਈ ਉਹਨੇ ਇੰਨਾ ਵੱਡਾ ਲੰਗਰ ਚਲਾਇਆ ਜੀ, ਫਿਰ ਸਭ ਕੁਝ ਮਹਾਰਾਜ ਨੇ ਪਦਾਰਥ ਵਾਪਸ ਹੀ ਦੇ ਦਿੱਤੇ। ਪਰ ਇਸ ਗੱਲ ਦੀ ਸੋਝੀ ਆ ਗਈ ਸੀ ਵੀ ਪੂਰੇ ਤੋਂ ਹੀ ਅਸਲ ਵਿੱਚ ਪੂਰੀ ਪੈਣੀ। ਗੁਰਮੁਖੋ ਜਿਹਨੂੰ ਪਹਿਲਾਂ ਮੰਨਦਾ ਸੀ, ਪਹਿਲਾਂ ਤਾਂ ਭਰਮ 'ਚ ਸੀ, ਉਹਨੂੰ ਵੀ ਪੂਰਾ ਹੀ ਸਮਝਦਾ ਹੋਣਾ। ਫਿਰ ਜਦੋਂ ਮਹਾਰਾਜ ਨੂੰ ਮੱਥਾ ਟੇਕਿਆ ਬੈਠਾ ਮਹਾਰਾਜ ਦੀ ਹਜ਼ੂਰੀ 'ਚ, ਉੱਥੇ ਬੈਠ ਕੇ ਸਮਝ ਆਈ ਵੀ ਨਹੀਂ ਨਹੀਂ ਇਹ ਤਾਂ ਕੰਮ ਗਲਤ ਹੋ ਰਿਹਾ, ਬਈ ਪੂਰਿਆਂ ਦੀ ਤਾਂ ਆਹ ਕਿਰਪਾ ਲੈਣੀ ਪੈਣੀ। ਸਤਿਗੁਰ ਦਾਤਾ ਮੇਲ ਮਿਲਾਵੋ ਹਰ ਨਾਮ ਦਿਓ ਆਧਾਰੇ। ਕਹਿੰਦੇ ਮਹਾਰਾਜ ਇਹ ਮੇਰੇ 'ਤੇ ਕਿਰਪਾ ਕਰ ਦਿਓ, ਮੈਨੂੰ ਦਾਤਾ ਸਤਿਗੁਰੂ ਮਿਲ ਪਵੇ ਜਿਹੜਾ ਨਾਮ ਦੇ ਦੇਵੇ, ਕਿਉਂਕਿ ਨਾਮ ਆਸਰਾ ਹੈ। ਰਹਾਉ ਬਸਰਾਮ ਦੇ ਕੇ ਕਿਰਪਾ ਕਰੇ ਮਨਸਾ ਮਾਰ ਦੁਬਧਾ ਸਹਿ ਸੁਮਾਣੀ। ਹਾਂ ਪੂਰੇ ਨਾਲ ਮਿਲਣ ਦਾ ਗੁਰਮੁਖ ਇਹ ਫਲ ਹੈ ਵੀ ਫਿਰ ਬੁੱਧੀ ਵਿੱਚੋਂ ਦੁਬਧਾ ਖਤਮ ਹੋ ਜਾਂਦੀ। ਮਨਸਾ ਛੋਟੀ ਇੱਸਾ ਨੂੰ ਵੀ ਕਹਿੰਦੇ ਨੇ ਅਤੇ ਮਨਸਾ ਬੁੱਧੀ ਨੂੰ ਵੀ ਆਖੀਦਾ। ਮਨਸਾ ਮਾਰ ਦੁਬਧਾ ਸਹਿ ਸੁਮਾਣੀ, ਕਹਿੰਦੇ ਗੁਰਮੁਖੋ ਬੁੱਧੀ 'ਚੋਂ ਦੁਬਧਾ ਖਤਮ ਹੋ ਜਾਂਦੀ, ਫਿਰ ਇਹ ਪੂਰੇ ਗੁਰੂ ਦੀ ਕਿਰਪਾ। ਫਿਰ ਗਿਆਨ ਵਿੱਚ ਬੁੱਧੀ ਜਿਹੜੀ ਇਹ ਸਮਾਉਂਦੀ ਹੈ, ਇਹਦੇ 'ਚ ਦੁਚਿੱਤਾ ਜਿਹੜੀ ਦੁਚਿੱਤੀ ਹੁੰਦੀ ਉਹ ਖਤਮ ਹੋ ਜਾਂਦੀ, ਦੁਬਧਾ ਨਹੀਂ ਫਿਰ ਰਹਿੰਦੀ। ਮਨਸਾ ਮਾਰਦਵ ਦਾ ਸਹਿਸ ਮਾਣੀ ਪਾਇਆ ਨਾਮ ਅਪਾਰਾ। ਕਹਿੰਦੇ ਪਾਰਾਵਾਰ ਤੋਂ ਪਰੇ ਨਾਮ ਪਾ ਲਿਆ, ਗੁਰੂ ਪੂਰਾ ਮਿਲ ਗਿਆ, ਇਸ ਕਰਕੇ ਬੁੱਧੀ ਚੋਂ ਦੁਬਧਾ ਖਤਮ ਹੋ ਗਿਆ। ਕਿਉਂਕਿ ਦੁਬਧਾ ਦੇ ਬਾਬਤ ਪੰਜ ਚਾਰ ਵਾਰੀ ਬਚਨ ਆਇਆ, ਆਪਾਂ ਚੰਗੀ ਵਿਆਖਿਆ ਕੱਲ ਪਰਸੋਂ ਕੀਤੀ ਸੀ। ਹਰ ਰਸ ਚਾਖ ਮਨ ਨਿਰਮਲ ਹੋਵਾ, ਕਹਿੰਦੇ ਹੁਣ ਤੇ ਮਨ ਪਵਿੱਤਰ ਹੋ ਗਿਆ ਕਿਉਂਕਿ ਹਰੀ ਰਸ ਚੱਖ ਲਿਆ, ਹੁਣ ਆਨੰਦ ਆਉਂਦਾ ਨਾਮ ਚੋਂ। ਤੇ ਜਿਵੇਂ ਜਿਵੇਂ ਉਹ ਰਸ ਚੱਖਦਾ ਤਿਵੇਂ ਤਿਵੇਂ ਮਨ ਦੀ ਪਵਿੱਤਰਤਾ ਬਣ ਰਹੀ। ਹਰ ਰਸ ਚਾਖ ਮਨ ਨਿਰਮਲ ਹੋਵਾ, ਕਿਲਬਿਖ ਕੱਟਣ ਹਾਰਾ, ਕਹਿੰਦੇ ਆ ਨਾਮ ਗੁਰਮੁਖੋ ਪਾਪ ਕੱਟ ਦਿੰਦਾ। ਪਾਪ ਕਿਲਬਿਖ ਵੱਡੇ ਚਾਰ ਪਾਪਾਂ ਨੂੰ ਕਹਿੰਦੇ ਨੇ, ਚਾਰ ਵੱਡੇ ਪਾਪਾਂ ਨੂੰ। ਕਹਿੰਦੇ ਬ੍ਰਾਹਮਣ ਕੈਲੀ ਕਾਤ ਕੰਜਕਾ ਅਣਚਾਰੀ ਕਾ ਤਾਂ, ਇਹ ਚਾਰ ਜਿਹੜੇ ਵੱਡੇ ਮੰਨੇ ਗਏ, ਕਹਿੰਦੇ ਇਹ ਵੀ ਉੱਤਰ ਜਾਂਦੇ ਗੁਰਮੁਖੋ, ਪਰਮਾਤਮਾ ਦਾ ਨਾਮ ਤੇ ਸਾਰੇ ਪਾਪ ਕੱਟ ਦਿੰਦਾ, ਸਾਰੇ ਦੁੱਖਾਂ ਦੀ ਨਿਵਿਰਤੀ ਹੁੰਦੀ। ਸ਼ਬਦ ਮਰੋ ਫਿਰ ਜੀਵੋ ਸਦਾ ਹੀ, ਕਹਿੰਦੇ ਸ਼ਬਦ ਕਰਕੇ ਗੁਰਮੁਖੋ ਜਿਹੜੇ ਜੀਵਤ ਭਾਵ ਤੋਂ ਮਰੇ, ਅਸਲ ਵਿੱਚ ਉਹ ਸਦਾ ਜਿਉਂਦੇ ਹੋ ਜਾਂਦੇ ਸਦਾ। ਜੇ ਮਹਾਰਾਜ ਕਹਿੰਦੇ ਨਾ ਅਕਾਲ ਪੁਰਖ ਵਾਰ ਪਾਇਆ ਬਿਨਾਸੀ, ਨਾ ਕਦੇ ਮਰੇ ਨਾ ਜਾਇਆ, ਕਹਿੰਦੇ ਹੁਣ ਤਾਂ ਮੈਂ ਐਸਾ ਵਾਰ ਪ੍ਰਾਪਤ ਕਰ ਲਿਆ, ਐਸਾ ਕੰਤ ਮੈਨੂੰ ਮਿਲਿਆ, ਹੁਣ ਮੈਂ ਸਦਾ ਦੀ ਸੁਹਾਗਣ ਹੈ, ਕਿਉਂਕਿ ਉਹਨੇ ਕਿਤੇ ਜਾਣਾ ਹੀ ਨਹੀਂ। ਬਾਕੀ ਤੇ ਆਉਂਦੇ ਜਾਂਦੇ ਰਹਿੰਦੇ ਨਾ ਦੁਨੀਆਂ ਤੇ ਮਨੁੱਖ, ਪਰਮੇਸ਼ਰ ਐਸਾ ਕੰਤ ਹੈ ਜਿਹੜਾ ਸਦਾ ਰਹਿੰਦਾ, ਇਸ ਕਰਕੇ ਕਹਿੰਦੇ ਮੈਂ ਹੁਣ ਉਹ ਪ੍ਰਾਪਤ ਕੀਤਾ। ਸ਼ਬਦ ਮਰੋ ਫਿਰ ਜੀਵੋ ਸਾਧੀ, ਕਹਿੰਦੇ ਸ਼ਬਦ ਦੁਆਰਾ ਕਰੀ ਆਪਣਾ ਮਨ ਮਾਰ ਲਓ, ਸਦਾ ਹੀ ਜਿਉਂਦੇ ਰਹੋਗੇ, ਫਿਰ ਸਦਾ ਹੀ ਜਿਉਂਦੇ, ਕਿਉਂਕਿ ਸਰੀਰ ਨੂੰ ਤਾਂ ਸਾਹ ਸੁਣਨ ਜੀ ਅਸਲ 'ਚ ਆਪਣਾ ਆਪਾਂ ਮੰਨਦੇ ਨਹੀਂ ਗੁਰਮੁਖ, ਅਤੇ ਸਰੀਰ ਦੀ ਮੌਤ ਨੂੰ ਉਹ ਮੌਤ ਵੀ ਨਹੀਂ ਮੰਨਦੇ। ਸਰੀਰ ਨਹੀਂ ਕਦੇ ਸਦਾ ਵੀ ਰਹਿੰਦਾ ਕਿਸੇ ਦਾ, ਪਰ ਮਹਾਰਾਜ ਦੇ ਕਹਿੰਦੇ ਬ੍ਰਹਮ ਗਿਆਨੀ ਸਾਧ ਜੀਵ ਹੈ, ਉਹ ਸਦਾ ਹੀ ਜਿਉਂਦਾ, ਇਸ ਲਈ ਕਹਿੰਦੇ ਤੁਸੀਂ ਸਦਾ ਦਾ ਜੀਵਨ ਪ੍ਰਾਪਤ ਕਰ ਲਓਗੇ। ਸ਼ਬਦ ਮਰੋ ਫਿਰ ਜੀਵੋ ਸਾਧ ਹੀ, ਤਾਂ ਫਿਰ ਮਰਨ ਨਾ ਹੋਈ, ਕਹਿੰਦੇ ਫਿਰ ਗੁਰਮੁਖੋ ਮਰਨ ਨਹੀਂ ਹੁੰਦਾ। ਫਿਰ ਸਦਾ ਦਾ ਜੀਵਨ ਹੈ, ਕਿਉਂ ਪਰਮਾਤਮਾ ਸਦਾ ਰਹਿਣਾ, ਜਿਹੜਾ ਪਰਮੇਸ਼ੁਰ ਚ ਭੇਦ ਹੋਇਆ ਉਹਨੇ ਸਦਾ ਹੀ ਰਹਿਣਾ ਗੁਰਮੁਖੋ, ਫਿਰ ਉਹਨੇ ਕਿੱਥੇ। ਜਿਵੇਂ ਪਰਮਾਤਮਾ ਹਾਜ਼ਰ ਹੈ, ਇਹ ਵੀ ਸੱਚੀ ਗੱਲ ਹੈ ਵੀ ਸਰੀਰ ਉਹਨਾਂ ਦਾ ਨਹੀਂ ਹੁੰਦਾ ਬ੍ਰਹਮ ਗਿਆਨੀਆਂ ਦਾ, ਪਰ ਹੁੰਦੇ ਹਾਜ਼ਰ ਹੀ ਹੈ, ਕਿਤੇ ਵੀ ਨਹੀਂ ਗਏ, ਕਿਉਂ ਕਿਉਂਕਿ ਕਿਤੇ ਉਹਨਾਂ ਦੇ ਪ੍ਰਾਣ ਥੋੜੋ, ਉਹਨਾਂ ਦੀ ਕੋਈ ਮੰਜ਼ਿਲ ਦੂਰ ਥੋੜੋ, ਪਰਮੇਸ਼ੁਰ ਚ ਭੇਦ ਹੋਣਾ ਹੁੰਦਾ। ਪਰਮੇਸ਼ੁਰ ਸਰਵ ਵਿਆਪੀ ਹੈ, ਇਸੇ ਲਈ ਆਖਿਆ ਬ੍ਰਹਮ ਗਿਆਨੀ ਸਾਧ ਜੀਵੇ, ਉਹ ਸਾਧ ਜੀਵੇ ਵੀ ਹੈ ਔਰ ਸਾਧ ਹਾਜ਼ਰ ਵੀ, ਕਿਤੇ ਵੀ ਨਹੀਂ ਗਿਆ ਹੁੰਦਾ। ਸ਼ਬਦ ਮਰੋ ਫਿਰ ਜੀਵੋ ਸਾਧ ਹੀ, ਤਾਂ ਫਿਰ ਮਰਨ ਨਾ ਹੋਈ, ਕਹਿੰਦੇ ਫਿਰ ਮੌਤ ਨਹੀਂ ਹੁੰਦੀ ਗੁਰਮੁਖੋ, ਤਾਂ ਕਰਕੇ ਫਿਰ ਉਹਨਾਂ ਗੁਰਮੁਖਾਂ ਦਾ ਬ੍ਰਹਮ ਗਿਆਨੀਆਂ ਦਾ ਮਰਨਾ ਨਹੀਂ ਹੁੰਦਾ। ਇਸੇ ਲਈ ਇਹ ਬਾਬੇ ਦੀਪ ਸਿੰਘ ਨੇ ਆਖ ਦਿੱਤਾ ਸੀ ਵੀ ਮੈਨੂੰ ਮੌਤ ਮਾਰ ਨਹੀਂ ਸਕਦੀ ਜਿੰਨੀ ਦੇਰ ਤੱਕ ਹਰਿਮੰਦਰ ਸਾਹਿਬ ਆਜ਼ਾਦ ਨਾ ਕਰਵਾ ਲਾਂ। ਸੌਖਾ ਨਹੀਂ ਸੀ ਕੰਮ ਇਹ ਮੌਤ ਨਾਲ ਟਾਕਰਾ ਕਰਨਾ, ਮੌਤ ਤਾਂ ਸਰੀਰ ਹੀ ਖਤਮ ਕਰ ਸਕਦੀ ਸੀ, ਉਹ ਉਹਨੇ ਕਰ ਦਿੱਤਾ ਸਿਰ ਲਾ ਕੇ, ਪਰ ਉਹਨੇ ਆਪਣਾ ਸਿਰ ਤਲੀ ਤੇ ਰੱਖ ਲਿਆ, ਤੂੰ ਨਹੀਂ ਮੇਰੇ ਜ਼ੋਰਾਵਰ ਨਹੀਂ ਹੈਗੀ ਤੂੰ, ਕਿਉਂ ਕਿਉਂਕਿ ਬ੍ਰਹਮ ਗਿਆਨੀ ਨੂੰ ਨਹੀਂ ਮਾਰ ਸਕਦੀ, ਸਰੀਰ ਤਾਂ ਨਹੀਂ ਭਾਵੇਂ ਉਹਨਾਂ ਨੇ ਸਦਾ ਰੱਖਣਾ ਹੁੰਦਾ। ਇਸ ਲਈ ਆਖਿਆ ਸ਼ਬਦ ਮਰੋ ਫਿਰ ਜੀਵੋ ਸਾਧੀ, ਤਾਂ ਫਿਰ ਮਰਨ ਨਾ ਹੋਏ, ਅੰਮ੍ਰਿਤ ਨਾਮ ਸਦਾ ਮਨ ਮਿੱਠਾ, ਸ਼ਬਦੇ ਪਾਵੇ ਕੋਈ, ਕਹਿੰਦੇ ਕੋਈ ਗੁਰੂ ਦੇ ਉਪਦੇਸ਼ ਦੁਆਰਾ ਜਦੋਂ ਨਾਮ ਦਾ ਅਭਿਆਸ ਕਰਦਾ ਫਿਰ ਉਹਦੇ ਮਨ ਨੂੰ ਨਾਮ ਮਿੱਠਾ ਲੱਗਣ ਲੱਗ ਪੈਂਦਾ। ਅਸਲ 'ਚ ਹੁੰਦਾ ਇਹ ਸਦਾ ਹੀ ਮਿੱਠਾ, ਪਰ ਕਿਸੇ ਕਾਰਨ ਕਰਕੇ ਪਹਿਲਾਂ ਲੱਗ ਨਹੀਂ ਰਿਹਾ ਹੁੰਦਾ ਮਿੱਠਾ। ਅੰਮ੍ਰਿਤ ਨਾਮ ਸਦਾ ਮਨ ਮਿੱਠਾ, ਬਸ ਫਿਰ ਉਹਨਾਂ ਗੁਰਮੁਖਾਂ ਦੇ ਮਨ ਨੂੰ ਸਦਾ ਹੀ ਨਾਮ ਮਿੱਠਾ ਲੱਗਣ ਲੱਗ ਪੈਂਦਾ। ਹਰ ਬਿਨ ਕਛੂ ਨਾ ਲੱਗ ਗਈ ਭਗਤਾਂ ਕੋ ਮਿੱਠਾ, ਆਖਿਆ ਨਾ ਮਹਾਰਾਜ ਨੇ, ਕਹਿੰਦੇ ਹਰੀ ਨਾਮ ਤੋਂ ਬਿਨਾਂ ਭਗਤਾਂ ਨੂੰ ਕੁਝ ਮਿੱਠਾ ਨਹੀਂ ਲੱਗਦਾ ਗੁਰਮੁਖੋ। ਪਰ ਜੇ ਬੰਦਾ ਬਿਮਾਰ ਹੋਵੇ ਫਿਰ ਨਹੀਂ ਸਤਸੰਗ ਦੀ ਰਸ ਆਉਂਦਾ ਹੁੰਦਾ, ਤੇ ਜਦੋਂ ਆਉਣ ਲੱਗ ਪੈਂਦਾ ਮਨ, ਜਦੋਂ ਮਨ ਨਰੋਆ ਹੋ ਜਾਏ ਫਿਰ ਇਹਨੂੰ ਰਸ ਆਉਣ ਲੱਗ ਪੈਂਦਾ, ਫਿਰ ਇਹ ਪਾਲਾ ਜਾਂਦਾ ਇਹ ਤੇ ਸਦਾ ਹੀ ਮਿੱਠਾ ਸੀ ਭਾਈ। ਅੰਮ੍ਰਿਤ ਨਾਮ ਸਦਾ ਮਨ ਮਿੱਠਾ, ਸ਼ਬਦੇ ਪਾਵੇ ਕੋਈ, ਕਹਿੰਦੇ ਕੋਈ ਕੋਈ ਹੁੰਦਾ ਮਹਾਰਾਜ ਦੇ ਸ਼ਬਦ ਦਾ ਅਭਿਆਸ ਕਰਕੇ ਤੇ ਫਿਰ ਇਸ ਮਿਠਾਸ ਨੂੰ, ਇਸ ਰਸ ਨੂੰ ਚੱਖਦਾ। ਪਰ ਨਿਰਣਾ ਕਰਨ ਵਾਲੇ ਗੁਰਮੁਖ ਕਹਿੰਦੇ ਪਹਿਲਾਂ ਤਾਂ ਇਹ ਅਲੂਣੀ ਸਿਲ ਵਰਗਾ ਹੀ ਹੁੰਦਾ ਕੰਮ, ਜਿਵੇਂ ਸਿਲ ਨੂੰ ਕੋਈ ਚੱਟੇ ਤਾਂ ਉਹਦੇ ਚੋਂ ਕੋਈ ਰਸ ਵੀ ਨਹੀਂ ਆਉਣਾ, ਪਰ ਫਿਰ ਆਉਣ ਲੱਗ ਪੈਂਦਾ। ਦਾਤੇ ਦਾਤ ਰੱਖੀ ਹੱਥ ਆਪਣੇ ਜਿਸ ਭਾਵੇ ਤਿਸ ਦੇਈ। ਕਹਿੰਦੇ ਉਸ ਦਾਤੇ ਨੇ ਇਹ ਨਾਮ ਦੀ ਦਾਤ ਇਹ ਬਖਸ਼ਿਸ਼ ਆਪਣੇ ਹੱਥ ਚ ਰੱਖੀ ਹੈ, ਜਿਹੜਾ ਉਹਨੂੰ ਪਾ ਜਾਂਦਾ ਉਹਨੂੰ ਦੇ ਦਿੰਦੇ। ਜਿਹੜਾ ਮਹਾਰਾਜ ਨੂੰ ਪਾਵੇਗਾ ਉਹਨੂੰ ਸੱਚੇ ਪਾਤਸ਼ਾਹ ਜੀ ਉਹਦੀ ਝੋਲੀ ਚ ਸਤਸੰਗ ਜੀ ਦਾਤ, ਕਿਉਂਕਿ ਦਾਤ ਦਾਤੇ ਦੇ ਆਪਣੇ ਹੱਥ ਚ, ਚਲਾਕੀ ਕਰਕੇ ਨੀ ਕੋਈ ਲੈ ਸਕਦਾ, ਕੋਈ ਸਿਆਣਪ ਨਾ, ਕੋਈ ਚਤਰਾਈ ਨਾ, ਕਿਉਂਕਿ ਇਹ ਇਹ ਸਿਰਫ ਇੱਕ ਇਹ ਚੀਜ਼ ਹੈ, ਇੱਕ ਜਨਮ ਮੌਤ ਦੀ ਕਲਾ ਜਿਹੜੀ ਉਹਨੇ ਆਪਣੇ ਸਿੱਧੀ ਆਪਣੇ ਹੱਥ ਚ ਰੱਖੀ। ਦਾਤ ਹੈ ਦਾਤ ਰੱਖੀ ਹੱਥ ਆਪਣੇ ਜਿਸ ਭਾਵ ਹੈ ਤਿਸ ਦੇਈ, ਜਿਹਨੂੰ ਮਰਜ਼ੀ ਦੇਵੇ ਜੀ ਉਹ ਜਿਹੜਾ ਉਹਨੂੰ ਪਾਉਂਦਾ ਉਹਨੂੰ ਦੇ ਦਿੰਦਾ। ਨਾਨਕ ਨਾਮ ਰੱਤੇ ਸੁੱਖ ਪਾਇਆ, ਜਿਹੜੇ ਨਾਮ ਰੰਗ ਵਿੱਚ ਰੰਗੇ ਨੇ ਉਹਨਾਂ ਸਦਾ ਦਾ ਸੁੱਖ ਪ੍ਰਾਪਤ ਕੀਤਾ। ਰੱਤੇ ਦਾ ਅਰਥ ਹੁੰਦਾ ਰੰਗ ਚੜਿਆ ਹੋਇਆ, ਜਿਹਨਾਂ ਦੇ ਮਨ ਨੂੰ ਮਹਾਰਾਜ ਜੀ ਦੇ ਨਾਮ ਦਾ ਰੰਗ, ਗੁਰੂ ਸਾਹਿਬ ਜੀ ਦੇ ਚਰਨਾਂ ਦੇ ਪ੍ਰੇਮ ਦਾ ਰੰਗ ਚੜਿਆ, ਗੁਰਮੁਖੋ ਕਹਿੰਦੇ ਦੇਖ ਲਿਓ ਉਹਨਾਂ ਨੂੰ ਪੁੱਛ ਕੇ ਉਹ ਸਦਾ ਸੁਖੀ ਹੁੰਦੇ, ਸਦਾ ਸੁਖੀ। ਨਾਨਕ ਨਾਮ ਰੱਤੇ ਸੁਖ ਪਾਇਆ ਦਰਗਾਹ ਜਾਪੇ ਸੋਈ, ਕਹਿੰਦੇ ਪਰਮਾਤਮਾ ਦੀ ਦਰਗਾਹ ਵਿੱਚ ਵੀ ਉਹੀ ਗੁਰਮੁਖ ਜਾਣੇ ਜਾਂਦੇ ਆ ਜਿਹਨਾਂ ਦਾ ਮਨ ਨਾਮ ਚ ਰੰਗਿਆ ਹੁੰਦਾ, ਉਹਨਾਂ ਨੂੰ ਸਦਾ ਦਾ ਸੁੱਖ, ਕਿਉਂਕਿ ਸਰੀਰ ਦੇ ਦੁੱਖ ਤੋਂ ਅਸਲ ਵਿੱਚ ਉੱਪਰ ਉੱਠ ਕੇ ਹੁੰਦੇ, ਫਿਰ ਉਹ ਦੁੱਖ ਉਹਨਾਂ ਨੂੰ ਵਿਆਕਲ ਨਹੀਂ ਕਰਦਾ। ਬਾਬਾ ਬਿਸ਼ਨ ਸਿੰਘ ਜੀ ਜਿਹੜੇ ਤਰਨੇ ਦਲ ਦੇ ਮੁਖੀ ਸੀ, ਬੜਾ ਭਾਰਾ ਸਰੀਰ ਉਹਨਾਂ ਦਾ ਹੋ ਗਿਆ ਤੇ ਬੈਠੇ ਰਹਿੰਦੇ ਸੀ ਸਦਾ ਪਲੰਘੇ ਤੇ, ਪਰ ਐਸੀ ਸੇਵਾ ਬਹੁਤ ਕੀਤੀ ਸੀ, ਪਹਿਲਾਂ ਬਹੁਤ ਸੇਵਾ ਕੀਤੀ ਉਹਨਾਂ ਨੇ, ਫਿਰ ਮਹਾਰਾਜ ਦੀ ਖੁਸ਼ੀ ਪ੍ਰਾਪਤ ਹੋਈ ਤੇ ਉਹ ਸਰੀਰ ਭਾਰਾ ਸੀ ਤੇ ਇੱਕ ਵਾਰੀ ਉਹਨਾਂ ਦੀ ਲੱਤ ਖਰਾਬ ਹੋ ਗਈ ਤੇ ਸੇਵਾਦਾਰਾਂ ਨੇ ਆਖਿਆ ਵੀ ਡਾਕਟਰ ਸੱਦੀਏ, ਉਹ ਕਹਿੰਦੇ ਨਹੀਂ ਲੋੜ ਨਹੀਂ, ਕਹਿੰਦੇ ਜੇ ਡਾਕਟਰ ਨੂੰ ਬੁਲਾ ਲਈਏ ਖਰਾਬ ਹੁੰਦਾ ਜਾਂਦਾ ਕੰਮ, ਕਹਿੰਦੇ ਨੇ ਕੋਈ ਨਹੀਂ ਰਹਿਣ ਦਿਓ ਜ਼ਰੂਰਤ ਨਹੀਂ, ਕਹਿੰਦੇ ਚਲੋ ਜੀ ਫਿਰ ਜੇ ਤੁਸੀਂ ਡਾਕਟਰ ਨਹੀਂ ਬੁਲਾਉਣਾ ਤਾਂ ਆਪਾਂ ਤੁਹਾਨੂੰ ਉੱਥੇ ਲੈ ਜਾਂਦੇ ਹਾਂ, ਕਹਿੰਦੇ ਤੁਹਾਨੂੰ ਕੀ ਪਰੇਸ਼ਾਨੀ ਹੈ, ਜਦੋਂ ਮੈਨੂੰ ਕੋਈ ਪਰੇਸ਼ਾਨੀ ਨਹੀਂ ਤੁਹਾਨੂੰ ਕੀ, ਮਤਲਬ ਉਹ ਨਾਮ ਚ ਮਨ ਰੰਗਿਆ ਹੋਣ ਕਰਕੇ ਅਸਲ ਵਿੱਚ ਉਹ ਸੁੱਖ ਚ ਉਤਰ ਜਾਂਦੇ ਫਿਰ ਦੁੱਖ ਪਾਉਂਦਾ ਹੀ ਨਹੀਂ। ਨਾਨਕ ਨਾਮ ਰੱਤੇ ਸੁੱਖ ਪਾਇਆ ਦਰਗਾਹ ਜਾਪੇ ਸੋਏ, ਕਹਿੰਦੇ ਨਾਮ ਚ ਰੰਗ ਰੰਗੇ ਵਾਲੇ ਗੁਰਮੁਖੋ ਸਦਾ ਸੁਖੀ ਹੁੰਦੇ, ਦਰਗਾਹ ਵਿੱਚ ਵੀ ਉਹ ਹੀ ਜਾਣੇ ਜਾਂਦੇ ਨੇ, ਵਡਿਆਈ ਦਾ ਸਰੂਪ ਉਹਨਾਂ ਨੂੰ ਮਿਲਦਾ ਜਿਹਨਾਂ ਦੇ ਮਨ ਨੂੰ ਨਾਮ ਦਾ ਰੰਗ ਚੜਿਆ ਹੁੰਦਾ। ਇਹ ਸਤਿਗੁਰੂ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਸਤਸੰਗ ਜੀ ਕਿਰਪਾ ਕੀਤੀ, ਧੰਨ ਗੁਰੂ ਅਮਰਦਾਸ ਮਹਾਰਾਜ ਜੀ ਨੇ ਆਪ ਬਹੁਤ ਸੇਵਾ ਕੀਤੀ, ਇਸੇ ਕਰਕੇ ਸੇਵਾ ਦਾ ਉਪਦੇਸ਼ ਮਹਾਰਾਜ ਜੀ ਨੇ ਕਿੰਨੀ ਵਾਰ ਦਿੱਤਾ। ਗੁਰੂ ਸਾਹਿਬ ਜੀ ਨੇ ਆਪ ਬਹੁਤ ਨਾਮ ਜਪਿਆ, ਅਜੇ ਤੱਕ ਉਹ ਕੰਧ ਵਿੱਚ ਕਿੱਲੀ ਜਿਹੜੀ ਹੈ ਉਹ ਚੁਬਾਰਾ ਸਾਹਿਬ ਗੁਰਦੁਆਰੇ ਹੈ, ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਦੀ ਯਾਦ ਆਪਾਂ ਨੂੰ ਦਵਾਉਂਦੀ ਉਹ, ਇਸ ਲਈ ਮਹਾਰਾਜ ਜੀ ਨੇ ਨਾਮ ਦਾ ਉਪਦੇਸ਼ ਵੀ ਦਿੱਤਾ। ਸੋ ਸਤਿਗੁਰੂ ਜੀ ਰਹਿਮਤ ਕਰਨ ਪਾਈ, ਸਭ ਦੀ ਹਾਜ਼ਰੀ ਮਹਾਰਾਜ ਜੀ ਦੇ ਦਰ ਤੇ ਪ੍ਰਵਾਨ ਹੋਵੇ, ਵਿਚਾਰ ਕਰਦਿਆਂ ਹੋਈਆਂ ਭੁੱਲਾਂ ਚੁੱਕਾਂ ਸੱਚੇ ਪਾਤਸ਼ਾਹ ਸਾਨੂੰ ਮਾਫ਼ ਕਰ ਦੇਣ ਜੀ, ਬੁਰੇ ਭਲੇ ਹਮ ਥਾਰੇ ਸਿਰ ਤੇ ਮਿਹਰ ਭਰਿਆ ਹੱਥ ਰੱਖਣ, ਸ਼ੁਭ ਗੁਣਾਂ ਦੀ ਦਾਤ ਬਖਸ਼ਣ, ਇਹ ਅਰਦਾਸ ਬੇਨਤੀ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਰਾਮ ਕਲੀ ਮਹੱਲਾ ਤੀਜਾ, ਆਨੰਦ ਇੱਕ ਓਂਕਾਰ ਸਤਿਗੁਰ ਪ੍ਰਸਾਦ। ਆਨੰਦ ਭਇਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ, ਸਤਿਗੁਰ ਤਾਂ ਪਾਇਆ ਸਹਿ ਸੇਤੀ, ਮਨ ਵਜੀਆਂ ਵਾਧਾਈਆਂ, ਰਾਗ ਰਤਨ ਪਰਿਵਾਰ ਭਰੀਆਂ, ਸਬਦ ਗਾਵਣ ਆਈਆਂ, ਸਬਦੋ ਤਾਂ ਗਾਓ ਹਰੀ ਕਰਾਂ, ਮਨ ਜਿਨੇ ਵਸਾਇਆ ਕਹਿ ਨਾਨਕ ਆਨੰਦ ਹੋਵਾ। ਸਤਿਗੁਰੂ ਮੈਂ ਪਾਇਆ ਏ ਮਨ ਮੇਰਿਆ, ਤੂੰ ਸਦਾ ਰਹੋ ਹਰ ਨਾਲੇ, ਹਰ ਨਾਲ ਰਹੋ ਤੂੰ ਮਨ ਮੇਰੇ, ਦੁੱਖ ਸਭ ਸਾਰਣਾ ਅੰਗੀਕਾਰ ਹੋ ਕਰੇ ਤੇਰਾ, ਕਾਰਜ ਸਭ ਸਵਾਰਣਾ ਸਭਨਾ ਗੱਲਾਂ ਸੁਮਰਾ ਸੁਆਮੀ, ਸੋ ਕਿਉਂ ਮਨ ਵਸਾਰੇ ਕਹਿ ਨਾਨਕ ਮਨ ਮੇਰੇ, ਸਦਾ ਰਹੋ ਹਰ ਨਾਲੇ। ਸਾਚੇ ਸਾਹਿਬਾ ਕਿਆ ਨਹੀਂ ਕਰ ਤੇਰਾ, ਕਰਤਾ ਤੇਰਾ ਸਭ ਕਿਛ ਹੈ ਜਿਸ ਦੇ ਸੋ ਪਾਵੇ, ਸਦਾ ਸਿਫ ਸਲਾਹ ਤੇਰੀ, ਨਾਮ ਮਨ ਵਸਾਵੇ ਨਾਮ ਜਿਨ ਕਹਿ ਮਨ ਵਸਿਆ, ਵਜੇ ਸ਼ਬਦ ਕਨੇਰੇ ਕਹਿ ਨਾਨਕ ਸੱਚੇ ਸਾਹਿਬ ਕਿਆ ਨਾਹੀਂ ਕਰ ਤੇਰਾ, ਸਾਚਾ ਨਾਮ ਮੇਰਾ ਆਧਾਰੂ।